ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਸਿਮਰਨ ਭਾਗ 14, ਸਿਰਲੇਖ ਹੈ ਸੁਰਤ ਸ਼ਬਦ ਪਵ ਸਾਗਰ ਤਰੀਏ ਨਾਨਕ ਨਾਮ ਵਖਾਣੇ। ਅਕਾਲ ਪੁਰਖ ਪ੍ਰੇਮ ਸਰੂਪ ਹੈ, ਤਦੇ ਉਸਨੂੰ ਪ੍ਰੇਮ ਪੁਰਖ ਕਿਹਾ ਗਿਆ ਹੈ। ਆਪਣੀ ਰਚੀ ਹੋਈ ਕਾਇਨਾਤ ਨਾਲ ਅਕਾਲ ਪੁਰਖ ਦਾ ਅਤਿਅੰਤ ਪਿਆਰ ਹੈ। ਉਹ ਜੀਵਾਂ ਨੂੰ ਸਾਰ ਸੰਭਾਲਦਾ ਪਾਲਦਾ ਹੈ ਅਤੇ ਸਦਾ ਸ਼ੁਭਚਿੰਤਕ ਹੈ। ਸਾਰ ਸੰਭਾਲੈ ਨਿਤ ਪ੍ਰਤਪਾਲੈ ਪ੍ਰੇਮ ਸਹਿਤ ਗੱਲ ਆਵੈ ਪ੍ਰਭ ਮੇਰੋ ਇਤ ਉਤ ਸਦਾ ਸਹਾਈ। ਸਭ ਕੇ ਪ੍ਰੀਤਮ ਸਰਬ ਪ੍ਰਤਪਾਲਕ ਸਰਬ ਘਟਾਂ ਆਧਾਰਾ। ਅਸੀਂ ਜੀਵ ਪਰਮੇਸ਼ਰ ਦੀ ਅੰਸ਼ ਹਾਂ, ਇਸ ਲਈ ਸਾਡੇ ਵਿੱਚ ਇਲਾਹੀ ਪ੍ਰੀਤ ਪ੍ਰੇਮ ਅਤੇ ਪਿਆਰ ਦੀ ਚੜੰਗ ਜਾਂ ਕਿਰਨ ਪਰਵਿਰਤ ਹੈ। ਪਰਮੇਸ਼ਰ ਨੇ ਆਪਣੇ ਅਥਾਹ ਪਿਆਰ ਦੀ ਪੂਰਨਤਾ ਲਈ ਇਹ ਸਾਰੀ ਰਚਨਾ ਰਚੀ ਹੈ ਅਤੇ ਇਸ ਵਿੱਚ ਆਪਣੇ ਇਲਾਹੀ ਪਿਆਰ ਦੀ ਚੜੰਗ ਰੱਖੀ ਹੈ, ਤਾਂ ਕਿ ਪਰਮੇਸ਼ਰ ਆਪਣੀ ਅੰਸ਼ ਜੀਵਾਂ ਨਾਲ ਪਿਆਰ ਕਰ ਸਕੇ ਅਤੇ ਉਸਦੀ ਅੰਸ਼ ਆਪਣੀ ਇਲਾਹੀ ਮਾਂ ਦੇ ਇਲਾਹੀ ਪਿਆਰ ਦਾ ਜਵਾਬ ਦੇ ਸਕੇ। ਹਾਂਜੀ, ਇਹ ਪਿਆਰ ਦੀ ਚੜੰਗ ਪਰਮਾਤਮਾ ਨੇ ਸਾਰਿਆਂ ਜੀਵਾਂ ਦੇ ਅੰਦਰ ਪਾਈ, ਤਾਂ ਕਿ ਪਰਮੇਸ਼ਰ ਆਪਣੀ ਅੰਸ਼ ਜੀਵਾਂ ਨਾਲ ਪਿਆਰ ਕਰ ਸਕੇ ਅਤੇ ਉਸਦੀ ਅੰਸ਼ ਆਪਣੀ ਇਲਾਹੀ ਮਾਂ ਦੇ ਇਲਾਹੀ ਪਿਆਰ ਦਾ ਜਵਾਬ ਦੇ ਸਕੇ। ਇਸ ਪਿਆਰ ਵਿੱਚ ਦੈਵੀ ਖਿੱਚ ਹੈ, ਜਿਸ ਨੂੰ ਡਿਵਾਈਨ ਗ੍ਰੈਵਿਟੀ ਵੀ ਕਹਿੰਦੇ ਹਨ। ਇਸ ਤਰ੍ਹਾਂ ਕਾਇਨਾਤ ਦੇ ਜ਼ਰੇ ਜ਼ਰੇ ਅੰਦਰ ਅਕਾਲ ਪੁਰਖ ਵੱਲ ਅਤੇ ਇੱਕ ਦੂਜੇ ਵੱਲ ਇਹ ਇਲਾਹੀ ਪਿਆਰ ਦੀ ਖਿੱਚ ਕੁਦਰਤੀ ਤੌਰ 'ਤੇ ਬਣੀ ਹੋਈ ਹੈ। ਇਸੇ ਦੈਵੀ ਖਿੱਚ ਦੇ ਹਦੀਨ ਸੂਰਜ ਚੰਦਰਮਾ ਧਰਤੀ ਅਤੇ ਗਣਤਾਰੇ ਵੀ ਇੱਕ ਦੂਜੇ ਵੱਲ ਅਤੇ ਆਪਣੇ ਕਰਤਾ ਅਕਾਲ ਪੁਰਖ ਵੱਲ ਸਦੀ ਵੀ ਖਿੱਚ ਖਾ ਰਹੇ ਹਨ। ਹਾਂਜੀ, ਸਿਰਫ ਇਨਸਾਨ ਹੀ ਨਹੀਂ ਬਲਕਿ ਸੂਰਜ ਚੰਦਰਮਾ ਧਰਤੀ ਅਤੇ ਗਣਤਾਰੇ ਵੀ ਇਸੇ ਦੈਵੀ ਖਿੱਚ ਅਧੀਨ ਇੱਕ ਦੂਜੇ ਵੱਲ ਅਤੇ ਆਪਣੇ ਕਰਤਾ ਅਕਾਲ ਪੁਰਖ ਵੱਲ ਖਿੱਚ ਖਾ ਰਹੇ ਹਨ ਸਦੀ ਵੀ। ਇਸੇ ਦੈਵੀ ਖਿੱਚ ਨੂੰ ਪ੍ਰੀਤ ਪ੍ਰੇਮ ਪਿਆਰ ਨੇਹੋ ਆਦਿ ਨਾਵਾਂ ਨਾਲ ਯਾਦ ਕੀਤਾ ਜਾਂਦਾ ਹੈ ਅਤੇ ਇਸੇ ਦੈਵੀ ਖਿੱਚ ਨੂੰ ਹੀ ਨਾਮ ਜਾਂ ਸ਼ਬਦ ਕਿਹਾ ਗਿਆ ਹੈ। ਆਤਮਕ ਮੰਡਲ ਦੀ ਸਮੁੱਚੀ ਖਿੱਚ ਇਹ ਕਾਇਨਾਤ ਦੇ ਜ਼ਰੇ ਜ਼ਰੇ ਦੇ ਅੰਦਰ ਗੁੱਝੇ ਕੁਦਰਤੀ ਅਸੂਲਾਂ ਅਥਵਾ ਹੁਕਮ ਅਨੁਸਾਰ ਕਾਇਨਾਤ ਨੂੰ ਕਿਸੇ ਖਾਸ ਤੋਲ ਕਿਸੇ ਬੈਲੈਂਸ ਵਿੱਚ ਰੱਖਦੀ ਹੈ। ਇਸੇ ਲਈ ਸਾਰੀ ਕਾਇਨਾਤ ਜੁਗਾ ਜੁਗਾਂਤਰਾਂ ਤੋਂ ਬੱਝੀ ਹੋਈ ਇਲਾਹੀ ਹੁਕਮ ਦੀ ਰਵਾਨਗੀ ਵਿੱਚ ਇਕਸਾਰ ਚੱਲ ਰਹੀ ਹੈ। ਜਦ ਕਦੇ ਵੀ ਇਸ ਕੁਦਰਤੀ ਤੋਲ ਵਿੱਚ ਕੋਈ ਵਿਘਨ ਪੈਂਦਾ ਹੈ, ਨੈਚੁਰਲ ਬੈਲੈਂਸ ਵਿੱਚ ਕੋਈ ਵਿਘਨ ਪੈਂਦਾ ਹੈ, ਤਾਂ ਦੁਨੀਆਂ ਵਿੱਚ ਭੜਥੂ ਮੱਚ ਜਾਂਦਾ ਹੈ, ਜਿਵੇਂ ਕਿ ਭੂਚਾਲ, ਹੜ੍ਹ, ਤੂਫਾਨ, ਬਿਮਾਰੀਆਂ ਆਦਿ। ਇਸੇ ਤਰ੍ਹਾਂ ਜਦ ਸਾਡਾ ਹੋਮੇ ਵੇੜਿਆ ਮਨ ਪਰਮੇਸ਼ੁਰ ਦੀ ਬਖਸ਼ੀ ਹੋਈ ਬੁੱਧੀ ਨਾਲ ਉਕਤੀਆਂ ਜੁਗਤੀਆਂ ਸਿਆਣਪਾ ਦੀ ਘੋਟ ਘੋਟ ਕੇ ਆਪਣੇ ਹੀ ਭਾਣੇ ਵਿੱਚ ਵਰਤਦਾ ਹੈ, ਤਾਂ ਨਾਲ ਲਿਖੇ ਹੁਕਮ ਤੋਂ ਬੇਮੁੱਖ ਹੋ ਕੇ ਇਲਾਹੀ ਪ੍ਰੀਤ ਤਾਰ ਤੋਂ ਟੁੱਟ ਜਾਂਦਾ ਹੈ। ਇਸ ਤਰ੍ਹਾਂ ਇਲਾਹੀ ਮਾਂ ਦੀ ਨਿੱਘੀ ਗੋਦ ਪਿਆਰ ਸੁੱਖ ਅਤੇ ਬਖਸ਼ਿਸ਼ਾਂ ਆਦਿ ਤੋਂ ਵਾਂਝਾ ਰਹਿੰਦਾ ਹੈ। ਜੇਕਰ ਬਿਜਲੀ ਦੀ ਤਾਰ ਵਿੱਚ ਕੋਈ ਨੁਕਸ ਪੈ ਜਾਵੇ ਤਾਂ ਬਲਬ ਬੁੱਝ ਜਾਂਦਾ ਹੈ ਅਤੇ ਸਾਨੂੰ ਹਨੇਰੇ ਵਿੱਚ ਠੋਕਰਾਂ ਖਾਣੀਆਂ ਪੈਂਦੀਆਂ ਹਨ, ਇਸੇ ਤਰ੍ਹਾਂ ਜੇ ਸਾਡੀ ਸੁਰਤ ਦੀ ਤਾਰ ਅੰਤਰ ਆਤਮੇ ਪਰਮੇਸ਼ਰ ਦੇ ਸ਼ਬਦ ਨਾਮ ਹੁਕਮ ਜਾਂ ਜੀਵਨ ਰੋਣ ਤੋਂ ਟੁੱਟ ਜਾਵੇ ਤਾਂ ਸਾਡੇ ਮਨ ਉੱਤੇ ਅਗਿਆਨਤਾ ਦਾ ਹਨੇਰਾ ਛਾ ਜਾਂਦਾ ਹੈ ਅਤੇ ਅਸੀਂ ਹੋਮੇ ਦੇ ਭਰਮ ਭੁਲੇਖਿਆਂ ਵਿੱਚ ਠੋਕਰਾਂ ਖਾਂਦੇ ਅਤੇ ਦੁੱਖ ਕਲੇਸ਼ ਭੋਗਦੇ ਹਾਂ। ਫਿਰ ਦੁਹਰਾ ਦੇਈਏ ਕਿ ਜੇ ਸਾਡੀ ਸੁਰਤ ਦੀ ਤਾਰ ਅੰਤਰ ਆਤਮੇ ਪਰਮੇਸ਼ਰ ਦੇ ਸ਼ਬਦ ਨਾਮ ਹੁਕਮ ਜਾਂ ਜੀਵਨ ਰੋਣ ਤੋਂ ਟੁੱਟ ਜਾਵੇ ਤਾਂ ਸਾਡੇ ਮਨ ਉੱਤੇ ਅਗਿਆਨਤਾ ਦਾ ਹਨੇਰਾ ਛਾ ਜਾਂਦਾ ਹੈ ਅਤੇ ਅਸੀਂ ਹੋਮੇ ਦੇ ਭਰਮ ਭੁਲੇਖਿਆਂ ਵਿੱਚ ਠੋਕਰਾਂ ਖਾਂਦੇ ਅਤੇ ਦੁੱਖ ਕਲੇਸ਼ ਭੋਗਦੇ ਹਾਂ। ਸੋ ਜੇਕਰ ਅਸੀਂ ਮੁੜ ਆਪਣੀ ਇਲਾਹੀ ਮਾਂ ਦੀ ਨਿੱਘੀ ਗੋਦ ਦਾ ਪਿਆਰ ਮਾਣਨਾ ਚਾਹੁੰਦੇ ਹਾਂ ਤਾਂ ਸਾਨੂੰ ਅੰਤਰਮੁਖੀ ਹੋ ਕੇ ਸਿਮਰਨ ਦੁਆਰਾ ਸ਼ਬਦ ਸਰੋਤ ਦੀ ਕਮਾਈ ਕਰਨੀ ਪਵੇਗੀ। ਗੁਰਮਤਿ ਅਨੁਸਾਰ ਸਾਡੀ ਆਤਮਕ ਮੰਜ਼ਿਲ ਵੀ ਸ਼ਬਦ ਸੁਰਤ ਲਿਵਲੀਨ ਹੈ। ਜੇ ਦੁਬਾਰਾ ਉਸ ਇਲਾਹੀ ਮਾਂ ਦੀ ਨਿੱਘੀ ਗੋਦ ਦਾ ਸੁੱਖ ਮਾਣਨਾ ਚਾਹੁੰਦੇ ਹਾਂ ਤਾਂ ਅੰਤਰਮੁਖੀ ਹੋ ਕੇ ਸਿਮਰਨ ਕਰਨਾ ਪਵੇਗਾ। ਸ਼ਬਦ ਸੁਰਤ ਲਿਵਲੀਨ ਪਰਬੀਨ ਪਏ ਪੂਰਨ ਬ੍ਰਹਮ ਏਕ ਹੈ ਏਕ ਪਹਿਚਾਨੀ ਹੈ। ਸ਼ਬਦ ਸੁਰਤ ਲਿਵ ਅਲਖ ਲਖਾਏ, ਸੂਰਜ ਦੀਆਂ ਅਨੇਕਾਂ ਕਿਰਨਾਂ ਚਾਰ ਚੁਫੇਰੇ ਫੈਲੀਆਂ ਹੋਈਆਂ ਹਨ। ਜਦ ਇਹ ਕਿਰਨਾਂ ਆਛੀ ਸ਼ੀਸ਼ੇ ਨਾਲ ਇਕੱਠੀਆਂ ਕੀਤੀਆਂ ਜਾਂਦੀਆਂ ਹਨ ਤਾਂ ਇਹ ਇੱਕ ਸ਼ਕਤੀਸ਼ਾਲੀ ਪ੍ਰਬਲ ਕਿਰਨ ਬਣ ਜਾਂਦੀ ਹੈ। ਹਾਂਜੀ, ਆਮ ਸੂਰਜ ਦੀਆਂ ਕਿਰਨਾਂ ਫੈਲੀਆਂ ਹੁੰਦੀਆਂ ਹਨ, ਪਰ ਜਦੋਂ ਆਛੀ ਸ਼ੀਸ਼ੇ ਦੇ ਵਿੱਚ ਦੀ ਲੰਘਦੀਆਂ ਹਨ ਇਹ ਲੱਖਾਂ ਕਿਰਨਾਂ ਇਕੱਠੀ ਹੋ ਕੇ ਇੱਕ ਪ੍ਰਬਲ ਦਾਮਨਕ ਕਿਰਨ ਬਣ ਜਾਂਦੀ ਹੈ, ਜਿਸ ਵਿੱਚ ਸੂਰਜ ਦੀ ਗਰਮੀ ਦੀ ਤੀਖਣਤਾ ਇਤਨੀ ਵੱਧ ਜਾਂਦੀ ਹੈ ਕਿ ਉਹ ਕਾਗਜ਼ ਨੂੰ ਸਾੜ ਦਿੰਦੀ ਹੈ, ਜਦਕਿ ਖਿੰਡੀਆਂ ਹੋਈਆਂ ਕਿਰਨਾਂ ਦਾ ਕਾਗਜ਼ ਉੱਤੇ ਕੋਈ ਅਸਰ ਨਹੀਂ ਹੁੰਦਾ। ਇਸੇ ਤਰ੍ਹਾਂ ਸਾਡੇ ਮਨ ਦਾ ਧਿਆਨ ਜਾਂ ਬਿਰਤੀਆਂ ਅਨੇਕਾਂ ਖਿਆਲਾਂ ਜਾਂ ਪਦਾਰਥਾਂ ਵਿੱਚ ਖਚਤ ਹੋ ਕੇ ਖਿੰਡੀਆਂ ਰਹਿੰਦੀਆਂ ਹਨ। ਇਸ ਕਾਰਨ ਸਾਡਾ ਮਨ ਅਤ ਨਿਰਬਲ ਹੋ ਗਿਆ ਹੈ ਅਤੇ ਅਸੀਂ ਨਿੱਕੀ ਜਿਹੀ ਗੱਲ 'ਤੇ ਵੀ ਘਬਰਾ ਜਾਂਦੇ ਹਾਂ ਜਾਂ ਉਬਲ ਪੈਂਦੇ ਹਾਂ। ਜਦ ਇਹਨਾਂ ਬਿਰਤੀਆਂ ਨੂੰ ਕਿਸੇ ਇੱਕ ਨੁਕਤੇ ਉੱਤੇ ਇਕਾਗਰ ਕੀਤਾ ਜਾਵੇ ਤਾਂ ਇਹ ਸੁਰਤ ਬਣ ਜਾਂਦੀ ਹੈ। ਹਾਂਜੀ, ਜਿਹੜੀਆਂ ਸਾਡੀਆਂ ਬਿਰਤੀਆਂ ਖਿੰਡੀਆਂ ਹੋਈਆਂ ਹਨ ਜਦੋਂ ਇਹਨਾਂ ਨੂੰ ਕਿਸੇ ਇੱਕ ਨੁਕਤੇ ਉੱਤੇ ਇਕਾਗਰ ਕੀਤਾ ਜਾਵੇ ਤਾਂ ਇਹ ਸੁਰਤ ਬਣ ਜਾਂਦੀ ਹੈ। ਐਸੀ ਇਕੱਤਰ ਹੋਈ ਸੁਰਤ ਵਿੱਚ ਬੇਅੰਤ ਸ਼ਕਤੀ ਉਤਪੰਨ ਹੋ ਜਾਂਦੀ ਹੈ, ਜਿਸ ਨਾਲ ਅਨੇਕਾਂ ਕਿਸਮਾਂ ਦੇ ਮਾਨਸਿਕ ਕਰਿਸ਼ਮੇ, ਰਿਧੀਆਂ ਸਿੱਧੀਆਂ ਅਤੇ ਜਾਦੂ ਟੂਣੇ ਆਦਿ ਰਚਾਏ ਜਾਂਦੇ ਹਨ। ਇਸੇ ਸੁਰਤ ਨੂੰ ਸ਼ਬਦ ਵਿੱਚ ਜੋੜਨ ਨਾਲ ਸੁਰਤ ਦੀ ਇਕਾਗਰ ਹੋਈ ਦਾਮਨਕ ਸ਼ਕਤੀ ਨਾਲ ਸਾਡੀਆਂ ਖਿੰਡੀਆਂ ਹੋਈਆਂ ਨੀਵੀਆਂ ਰੁਚੀਆਂ ਸੜ ਜਾਂਦੀਆਂ ਹਨ ਅਤੇ ਮਨ ਨਿਰਮਲ ਹੁੰਦਾ ਜਾਂਦਾ ਹੈ ਅਤੇ ਨਿਰਮਲ ਹੋਏ ਮਨ 'ਤੇ ਕਿਸੇ ਸੁਭਾਗੇ ਸਮੇਂ ਗੁਰੂ ਦੀ ਕਿਰਪਾ ਦੁਆਰਾ ਨਾਮ ਦੀ ਛੋਹ ਲੱਗਦੀ ਹੈ। ਹਾਂਜੀ, ਗੁਰੂ ਦੀ ਕਿਰਪਾ ਦੁਆਰਾ ਨਾਮ ਦੀ ਛੋਹ ਲੱਗਦੀ ਹੈ। ਕਿਸ 'ਤੇ? ਸਾਡੇ ਨਿਰਮਲ ਮਨ 'ਤੇ। ਮਨ ਨਿਰਮਲ ਕਿਵੇਂ ਹੁੰਦਾ ਹੈ? ਜਦ ਸੁਰਤ ਨੂੰ ਸ਼ਬਦ ਵਿੱਚ ਅਸੀਂ ਜੋੜਦੇ ਹਾਂ ਤਾਂ ਸ਼ਬਦ ਵਿੱਚ ਜੋੜਨ ਨਾਲ ਸੁਰਤ ਦੀ ਇਕਾਗਰ ਹੋਈ ਦਾਮਨਕ ਸ਼ਕਤੀ ਨਾਲ ਸਾਡੀਆਂ ਖਿੰਡੀਆਂ ਹੋਈਆਂ ਨੀਵੀਆਂ ਰੁਚੀਆਂ ਸੜ ਜਾਂਦੀਆਂ ਹਨ ਤਾਂ ਸਾਡਾ ਮਨ ਨਿਰਮਲ ਹੁੰਦਾ ਜਾਂਦਾ ਹੈ। ਫਿਰ ਇਸ ਨਿਰਮਲ ਹੋਏ ਮਨ 'ਤੇ ਕਿਸੇ ਸੁਭਾਗੇ ਸਮੇਂ ਗੁਰੂ ਦੀ ਕਿਰਪਾ ਦੁਆਰਾ ਨਾਮ ਦੀ ਛੋਹ ਲੱਗਦੀ ਹੈ ਤਾਂ ਸਾਡੇ ਅੰਤਰ ਆਤਮੇ ਅਨੁਭਵੀ ਪ੍ਰਕਾਸ਼ ਹੁੰਦਾ ਹੈ ਅਤੇ ਗੁਰਸ਼ਬਦੀ ਗੋਬਿੰਦ ਗੱਜਿਆ ਹੋ ਜਾਂਦਾ ਹੈ। ਪਰ ਜ਼ਰੂਰੀ ਨੁਕਤਾ ਹੈ ਕਿ ਸੁਰਤ ਨੂੰ ਸ਼ਬਦ ਵਿੱਚ ਜੋੜਨਾ। ਸੁਰਤ ਕੀ ਸੀ ਫਿਰ ਦੁਹਰਾ ਦੇਈਏ ਕਿ ਆਪਣੀਆਂ ਖਿੰਡੀਆਂ ਹੋਈਆਂ ਬਿਰਤੀਆਂ ਨੂੰ ਕਿਸੇ ਇੱਕ ਨੁਕਤੇ 'ਤੇ ਇਕਾਗਰ ਕਰਦੇ ਹਾਂ ਤਾਂ ਉਹ ਸੁਰਤ ਬਣਦੀ ਹੈ। ਪਰ ਆਮ ਤੌਰ 'ਤੇ ਸਾਡੀ ਸੁਰਤ ਮਾਇਕੀ ਮੰਡਲ ਦੇ ਕਰਿਸ਼ਮਿਆਂ ਵਿੱਚ ਹੀ ਗਲਤਾਨ ਰਹਿੰਦੀ ਹੈ। ਇਸ ਦਾ ਕਾਰਨ ਇਹ ਹੈ ਕਿ ਸਾਡਾ ਆਤਮ ਮੰਡਲ ਦੇ ਪ੍ਰਕਾਸ਼ ਰੂਪ ਦੀ ਬਾਬਤ ਗਿਆਨ ਜਾਂ ਸੋਝੀ ਓਪਰੀ ਜਿਹੀ ਹੁੰਦੀ ਹੈ। ਅਸਲ ਵਿੱਚ ਸਾਨੂੰ ਅਨੁਭਵੀ ਇਲਾਹੀ ਗਿਆਨ ਦੀ ਬਾਬਤ ਪਤਾ ਹੀ ਨਹੀਂ, ਲੋੜ ਹੀ ਨਹੀਂ, ਫੁਰਸਤ ਹੀ ਨਹੀਂ। ਹਾਂਜੀ, ਅਨੁਭਵੀ ਗਿਆਨ ਜਿਹੜਾ ਗੁਰਬਾਣੀ ਵਿੱਚ ਸਾਨੂੰ ਬਾਰ ਬਾਰ ਦੜਾਇਆ ਗਿਆ ਹੈ, ਇਸ ਦੀ ਨਾ ਸਾਨੂੰ ਲੋੜ ਹੈ ਨਾ ਇਸ ਨੂੰ ਪ੍ਰਾਪਤ ਕਰਨ ਲਈ ਸਾਡੇ ਕੋਲ ਫੁਰਸਤ। ਗੁਰਬਾਣੀ ਵਿੱਚ ਆਤਮ ਮੰਡਲ ਦੇ ਅਨੁਭਵੀ ਤਜਰਬਿਆਂ ਨੂੰ ਸਾਫ ਲਫਜ਼ਾਂ ਵਿੱਚ ਦਰਸਾਇਆ ਗਿਆ ਹੈ, ਪਰ ਇਹਨਾਂ ਦੇ ਅੰਤਰੀਵ ਭਾਵਾਂ ਵੱਲ ਸਾਡਾ ਧਿਆਨ ਹੀ ਨਹੀਂ ਜਾਂਦਾ। ਇਹੋ ਕਾਰਨ ਹੈ ਕਿ ਗੁਰਬਾਣੀ ਦਾ ਪਾਠ, ਕੀਰਤਨ ਅਤੇ ਕਥਾ ਵਾਰਤਾ ਕਰਦੇ ਹੋਏ ਵੀ ਸਾਡੇ 'ਤੇ ਗੁਰਬਾਣੀ ਦੀ ਪਾਰਸ ਕਲਾ ਨਹੀਂ ਵਰਤਦੀ, ਕਿਉਂਕਿ ਗੁਰਬਾਣੀ ਦੇ ਅੰਤਰੀਵ ਭਾਵਾਂ ਵੱਲ ਸਾਡਾ ਧਿਆਨ ਹੀ ਨਹੀਂ ਜਾਂਦਾ। ਇਸੇ ਕਾਰਨ ਗੁਰਬਾਣੀ ਦਾ ਪਾਠ, ਕੀਰਤਨ ਅਤੇ ਕਥਾ ਵਾਰਤਾ ਕਰਦੇ ਹੋਏ ਵੀ ਸਾਡੇ 'ਤੇ ਗੁਰਬਾਣੀ ਦੀ ਪਾਰਸ ਕਲਾ ਨਹੀਂ ਵਰਤਦੀ। ਸਾਡੀ ਇਸ ਅਵਸਥਾ ਨੂੰ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ ਹੈ, ਸ਼ਬਦ ਨਾ ਚੀਨੈ ਕਥਨੀ ਬਦਨੀ ਕਰੈ ਵਿਖਿਆ ਮਾਹੇ ਸਮਾਨ, ਤ੍ਰੈ ਗੁਣ ਪੜੈ ਹਰ ਤੱਤ ਨਾ ਜਾਣੈ ਮੂਲੋਂ ਭੂਲੇ ਗੁਰ ਸ਼ਬਦ ਨਾ ਪਛਾਣੈ, ਉਪਦੇਸ਼ ਕਰੈ ਆਪ ਨਾ ਕਮਾਵੈ ਤਤ ਸ਼ਬਦ ਨਾ ਪਛਾਣੈ, ਏਕ ਸ਼ਬਦ ਤੂੰ ਚੀਨੈ ਨਾਹੀਂ, ਫਿਰ ਜੋਨੀ ਆਵੇਗਾ। ਸੋ ਜਦ ਅਸੀਂ ਕਿਸੇ ਪਦਾਰਥ ਦੀ ਪੜ੍ਹਾਈ ਜਾਂ ਖੋਜ ਕਰਦੇ ਹਾਂ ਤਾਂ ਅਸੀਂ ਉਸ ਪਦਾਰਥ ਨਾਲ ਸੰਗਤ ਕਰਦੇ ਆਉਂਦੇ ਹਾਂ ਅਤੇ ਉਸ ਪਦਾਰਥ ਦੇ ਗੁਣ ਔਗੁਣ ਕਬੂਲ ਕਰਦੇ ਹਾਂ। ਇਸੇ ਤਰ੍ਹਾਂ ਜਦ ਅਸੀਂ ਸ਼ਬਦ ਸੁਰਤ ਦੀ ਵਿਚਾਰ ਅਤੇ ਕਮਾਈ ਕਰਦੇ ਹਾਂ ਤਾਂ ਸਾਨੂੰ ਆਤਮ ਮੰਡਲ ਦੇ ਦੈਵੀ ਗੁਣ ਸਹਿਜੇ ਹੀ ਪ੍ਰਦਾਨ ਹੁੰਦੇ ਜਾਂਦੇ ਹਨ। ਹਾਂਜੀ, ਕਿਤਨਾ ਲਾਹਾ ਕਿ ਜਦ ਅਸੀਂ ਸ਼ਬਦ ਸੁਰਤ ਦੀ ਵਿਚਾਰ ਅਤੇ ਕਮਾਈ ਕਰਦੇ ਹਾਂ ਤਾਂ ਸਾਨੂੰ ਆਤਮ ਮੰਡਲ ਦੇ ਦੈਵੀ ਗੁਣ ਇਹ ਸਹਿਜੇ ਹੀ ਪ੍ਰਦਾਨ ਹੋ ਜਾਂਦੇ ਹਨ। ਸੋ ਮਾਇਕੀ ਮੰਡਲ ਦੇ ਪਦਾਰਥਾਂ ਦੀ ਪੜ੍ਹਾਈ ਸਾਨੂੰ ਮਾਇਆ ਮੰਡਲ ਵਿੱਚ ਹੀ ਫਸਾਈ ਰੱਖਦੀ ਹੈ, ਪਰ ਆਤਮ ਮੰਡਲ ਦੀ ਅਨੁਭਵੀ ਵਿਚਾਰ ਸਾਨੂੰ ਮੋਹ ਮਾਇਆ ਦੇ ਦਾਇਰੇ ਵਿੱਚੋਂ ਕੱਢ ਕੇ ਆਤਮ ਮੰਡਲ ਦੇ ਅਸਚਰਜ ਵਿਸਮਾਦੀ ਗਿਆਨ ਅਤੇ ਅੰਤਰ ਆਤਮੇ ਅਨੁਭਵੀ ਤਜਰਬੇ ਕਰਾਉਂਦੀ ਹੈ। ਹਾਂਜੀ, ਇਹ ਮਾਇਕੀ ਮੰਡਲ ਦੀ ਪਦਾਰਥਾਂ ਦੀ ਅਤੇ ਬਾਕੀ ਪੜ੍ਹਾਈ ਅਤੇ ਅਨੁਭਵੀ ਗਿਆਨ ਅੰਤਰਮੁਖੀ ਪੜ੍ਹਾਈ ਦਾ ਕੀ ਫਰਕ ਹੈ ਕਿ ਮਾਇਕੀ ਮੰਡਲ ਦੇ ਪਦਾਰਥਾਂ ਦੀ ਪੜ੍ਹਾਈ ਸਾਨੂੰ ਮਾਇਆ ਮੰਡਲ ਵਿੱਚ ਹੀ ਫਸਾਈ ਰੱਖਦੀ ਹੈ, ਪਰ ਆਤਮ ਮੰਡਲ ਦੀ ਅਨੁਭਵੀ ਵਿਚਾਰ ਸਾਨੂੰ ਮੋਹ ਮਾਇਆ ਦੇ ਦਾਇਰੇ ਵਿੱਚੋਂ ਕੱਢ ਕੇ ਆਤਮ ਮੰਡਲ ਦੇ ਅਸਚਰਜ ਵਿਸਮਾਦੀ ਗਿਆਨ ਅਤੇ ਅੰਤਰ ਆਤਮੇ ਅਨੁਭਵੀ ਤਜਰਬੇ ਕਰਾਉਂਦੀ ਹੈ। ਦੂਜਾ ਫਰਕ ਕਿ ਮਾਇਕੀ ਮੰਡਲ ਦੀ ਪੜ੍ਹਾਈ ਅਥਵਾ ਖੋਜ ਵਿੱਚ ਤਾਂ ਅਸੀਂ ਸਾਰੀ ਉਮਰ ਲਾ ਦਿੰਦੇ ਹਾਂ ਅਤੇ ਬੇਅੰਤ ਮਾਇਆ ਖਰਚ ਕਰਦੇ ਹਾਂ, ਪਰ ਅੰਤਰਮੁਖੀ ਸ਼ਬਦ ਸੁਰਤ ਦੀ ਖੋਜ ਲਈ ਕੋਈ ਖਰਚਾ ਨਹੀਂ ਕਰਨਾ ਪੈਂਦਾ ਅਤੇ ਨਾ ਹੀ ਇਸ ਲਈ ਕਿਤੇ ਪਰਦੇਸਾਂ ਵਿੱਚ ਜਾਣ ਦੀ ਲੋੜ ਹੈ। ਤੀਸਰਾ ਕਿ ਭਾਵੇਂ ਵਿਗਿਆਨਕ ਖੋਜ ਦੇ ਨਤੀਜੇ ਵਜੋਂ ਇਨਸਾਨ ਨੇ ਬੇਅੰਤ ਮਾਇਕੀ ਲਾਭ ਅਤੇ ਸਰੀਰਕ ਸੁੱਖ ਹਾਸਲ ਕੀਤੇ ਹਨ, ਪਰ ਆਤਮਕ ਗਿਆਨ ਤੋਂ ਬਿਨਾਂ ਇਹ ਨਿਰੇ ਪੂਰੇ ਮਾਇਕੀ ਵਿਗਿਆਨ ਦੇ ਗਲਤ ਇਸਤੇਮਾਲ ਨਾਲ ਸੰਸਾਰ ਵਿੱਚ ਹਰ ਪਾਸੇ ਅਸ਼ਾਂਤੀ, ਦੁੱਖ, ਕਲੇਸ਼, ਭਿਆਨਕ ਰੋਗ ਅਤੇ ਭਿਆਨਕ ਲੜਾਈਆਂ ਕਾਰਨ ਬੇਅੰਤ ਤਬਾਹੀ ਹੋ ਰਹੀ ਹੈ। ਦੂਜੇ ਪਾਸੇ ਅੰਤਰਮੁਖੀ ਆਤਮਕ ਖੋਜ ਦਾ ਸਦਕਾ ਅਨੇਕਾਂ ਇਲਾਹੀ ਦਾਤਾਂ ਜਿਵੇਂ ਕਿ ਮਾਇਕੀ ਸੁੱਖ, ਆਤਮ ਸੁੱਖ, ਸ਼ਾਂਤੀ, ਸਦੀਵੀ ਖੁਸ਼ੀ, ਆਤਮ ਰੰਗ, ਆਤਮ ਰਸ, ਇਹ ਪਿਰਮ ਰਸ ਆਦਿ ਸਹਿਜ ਸੁਭਾਅ ਪ੍ਰਾਪਤ ਹੋ ਜਾਂਦੀਆਂ ਹਨ। ਹਾਂਜੀ, ਮਾਇਕੀ ਵਿਗਿਆਨ ਦੇ ਗਲਤ ਇਸਤੇਮਾਲ ਨਾਲ ਸੰਸਾਰ ਵਿੱਚ ਦੁੱਖ, ਕਲੇਸ਼, ਭਿਆਨਕ ਰੋਗ ਅਤੇ ਭਿਆਨਕ ਲੜਾਈਆਂ ਕਾਰਨ ਬੇਅੰਤ ਤਬਾਹੀ ਹੋ ਰਹੀ ਹੈ, ਪਰ ਅੰਤਰਮੁਖੀ ਆਤਮਕ ਖੋਜ ਦਾ ਸਦਕਾ ਅਨੇਕਾਂ ਇਲਾਹੀ ਦਾਤਾਂ ਜਿਵੇਂ ਆਤਮ ਸੁੱਖ, ਸ਼ਾਂਤੀ, ਸਦੀਵੀ ਖੁਸ਼ੀ, ਆਤਮ ਰੰਗ, ਆਤਮ ਰਸ, ਪਿਰਮ ਰਸ, ਇਹ ਤਾਂ ਸਹਿਜ ਸੁਭਾਅ ਪ੍ਰਾਪਤ ਹੁੰਦੇ ਹਨ, ਇਸ ਦੇ ਨਾਲ ਮਾਇਕੀ ਸੁੱਖ ਵੀ ਪ੍ਰਾਪਤ ਹੁੰਦਾ ਹੈ। ਅਗਲਾ ਫਰਕ ਕਿ ਮਾਇਕੀ ਮੰਡਲ ਦਾ ਗਿਆਨ ਇਹ ਮੌਤ ਤੋਂ ਬਾਅਦ ਸਾਡੀ ਰੂਹ ਦੇ ਨਾਲ ਨਹੀਂ ਜਾਂਦਾ, ਪਰ ਆਤਮ ਮੰਡਲ ਦੀ ਖੋਜ ਦਾ ਅਨੁਭਵੀ ਗਿਆਨ ਸਾਡੀ ਰੂਹ ਦੇ ਨਾਲ ਅਗਲੇ ਜਨਮਾਂ ਵਿੱਚ ਵੀ ਸਾਡੀ ਅਗਵਾਈ ਕਰਦਾ ਹੈ ਅਤੇ ਸਹਾਈ ਹੁੰਦਾ ਹੈ। ਹਾਂਜੀ, ਸਾਰੀ ਉਮਰ ਲਾ ਕੇ ਜੇ ਕੋਈ ਮਾਇਕੀ ਮੰਡਲ ਦਾ ਗਿਆਨ ਪ੍ਰਾਪਤ ਕਰ ਵੀ ਲਿਆ, ਮੌਤ ਆ ਗਈ, ਇਹ ਸਾਰਾ ਗਿਆਨ ਖਤਮ। ਪਰ ਜਿਹੜਾ ਆਤਮ ਮੰਡਲ ਦੀ ਅਸੀਂ ਖੋਜ ਕਰਕੇ ਅਨੁਭਵੀ ਗਿਆਨ ਪ੍ਰਾਪਤ ਕਰਦੇ ਹਾਂ, ਜੇ ਕਿਸੇ ਵਜ੍ਹਾ ਨਾਲ ਆਪਣੀ ਆਤਮਕ ਮੰਜ਼ਿਲ 'ਤੇ ਨਾ ਵੀ ਪਹੁੰਚੀਏ ਤਾਂ ਅਗਲੇ ਜਨਮਾਂ ਵਿੱਚ ਵੀ ਇਹ ਅਨੁਭਵੀ ਗਿਆਨ ਸਾਡੀ ਰੂਹ ਦੇ ਨਾਲ ਜਾਂਦਾ ਹੈ, ਸਿਰਫ ਨਾਲ ਹੀ ਨਹੀਂ ਜਾਂਦਾ ਬਲਕਿ ਅਗਲੇ ਜਨਮਾਂ ਵਿੱਚ ਵੀ ਸਾਡੀ ਅਗਵਾਈ ਕਰਦਾ ਹੈ ਅਤੇ ਸਹਾਇਕ ਹੁੰਦਾ ਹੈ। ਇੱਕ ਹੋਰ ਫਰਕ ਕਿ ਬੁੱਧੀ ਦੁਆਰਾ ਅਸੀਂ ਕੁਦਰਤ ਦੇ ਕਿਸੇ ਇੱਕ ਨੁਕਤੇ ਦੀ ਖੋਜ ਕਰ ਸਕਦੇ ਹਾਂ। ਹਾਂਜੀ, ਜੇ ਪੜ੍ਹਾਈ ਵੀ ਕਰੀਏ ਡੂੰਘੀ ਕਿਸੇ ਇੱਕ ਨੁਕਤੇ ਦੀ ਖੋਜ ਕਰ ਸਕਦੇ ਹਾਂ, ਪਰ ਅਨੁਭਵੀ ਤਤ ਗਿਆਨ ਦੁਆਰਾ ਲੋਕ ਪਰਲੋਕ ਦੀ ਸਮੁੱਚੀ ਸੋਝੀ ਅਥਵਾ ਗਿਆਨ ਹੋ ਜਾਂਦਾ ਹੈ। ਜੇ ਅੰਤਰਮੁਖੀ ਅਸੀਂ ਖੋਜ ਕਰਦੇ ਹਾਂ, ਜਦੋਂ ਅਨੁਭਵੀ ਤਤ ਗਿਆਨ ਪ੍ਰਾਪਤ ਹੋ ਗਿਆ, ਉਸ ਦੁਆਰਾ ਤਾਂ ਇੱਕ ਨੁਕਤਾ ਤਾਂ ਇੱਕ ਪਾਸੇ ਰਿਹਾ, ਇਸ ਲੋਕ ਦੀ ਸਮੁੱਚੇ ਅਤੇ ਪਰਲੋਕ ਦੀ ਵੀ ਸੋਝੀ ਹੋ ਜਾਂਦੀ ਹੈ। ਪਰ ਅਸੀਂ ਵਿਗਿਆਨਕ ਖੋਜਾਂ ਰਾਹੀਂ ਸ੍ਰਿਸ਼ਟੀ ਦੀ ਛਾਣਬੀਣ ਕਰਨ ਵਿੱਚ ਮਸਤ ਹਾਂ ਅਤੇ ਸ੍ਰਿਸ਼ਟੀ ਦੇ ਕਰਤੇ ਅਕਾਲ ਪੁਰਖ ਨੂੰ ਭੁਲਾਈ ਬੈਠੇ ਹਾਂ। ਗੁਰਬਾਣੀ ਇਸ ਸੰਬੰਧੀ ਇਉਂ ਤਾੜਨਾ ਕਰਦੀ ਹੈ। ਤ੍ਰੈ ਗੁਣ ਪੜ੍ਹੇ ਹਰ ਤਤ ਨਾ ਜਾਣੇ, ਮੂਲੋਂ ਭੂਲੇ ਗੁਰ ਸ਼ਬਦ ਨਾ ਪਛਾਣੇ। ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣਈ ਬੋਰੋਲ ਕਚੋਲਾ। ਮੂਰਖ ਸ਼ਬਦ ਨਾ ਚੀਨਈ, ਸੂਝ ਬੂਝ ਨਾ ਕਾਏ। ਪਰ ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਵਿਗਿਆਨ ਦੀ ਖੋਜ ਨਹੀਂ ਕਰਨੀ। ਜਿੰਨਾ ਚਿਰ ਅਸੀਂ ਇਸ ਦੁਨੀਆ ਵਿੱਚ ਵਿਚਰਦੇ ਹਾਂ, ਆਪਣੇ ਜੀਵਨ ਦੇ ਸੁੱਖ ਆਰਾਮ ਲਈ ਹਰ ਕਿਸਮ ਦਾ ਉੱਦਮ ਕਰਨਾ ਹੈ। ਹਾਂ, ਮਾਇਕੀ ਗਿਆਨ ਵਿਗਿਆਨ ਦੀ ਪੜ੍ਹਾਈ ਜਾਂ ਖੋਜ ਦੇ ਨਾਲ ਨਾਲ ਆਪਣੇ ਕਰਤਾ ਕਾਲ ਪੁਰਖ ਨੂੰ ਵੀ ਸਿਮਰਨ ਦੁਆਰਾ ਯਾਦ ਰੱਖਣਾ ਹੈ ਅਤੇ ਉਸ ਦੀ ਰਚੀ ਹੋਈ ਕੁਦਰਤ ਨੂੰ ਵਿਚਾਰ ਕੇ ਉਸ ਤੋਂ ਬਲਿਹਾਰੇ ਜਾਣਾ ਹੈ। ਪਰ ਅਸੀਂ ਬਾਹਰ ਮੁਖੀ ਪਾਠ ਪੂਜਾ ਕਰਮ ਕਿਰਿਆ ਆਦਿ ਵਿੱਚ ਹੀ ਮਸਤ ਹਾਂ। ਹਾਂਜੀ, ਇਹ ਮਾਇਕੀ ਪੜ੍ਹਾਈ ਦੇ ਨਾਲ ਨਾਲ ਅਸੀਂ ਅੰਤਰਮੁਖੀ ਹੋ ਕੇ ਸਿਮਰਨ ਦੁਆਰਾ ਪਰਮਾਤਮਾ ਨੂੰ ਵੀ ਯਾਦ ਰੱਖਣਾ ਹੈ। ਪਰ ਅਸੀਂ ਸਿਰਫ ਬਾਹਰ ਮੁਖੀ ਪਾਠ ਪੂਜਾ ਕਰਮ ਕਿਰਿਆ ਆਦਿ ਵਿੱਚ ਹੀ ਮਸਤ ਹਾਂ। ਮਨ ਨੂੰ ਅੰਤਰਮੁਖੀ ਕਰਨ ਦੀ ਸਾਨੂੰ ਸੋਝੀ ਨਹੀਂ, ਫਿਰ ਜਾਚ ਹੀ ਨਹੀਂ, ਤੀਸਰਾ ਲੋੜ ਹੀ ਨਹੀਂ ਪਾਸਦੀ। ਫਿਰ ਦੁਹਰਾ ਦਈਏ ਕਿ ਅਸੀਂ ਸਿਰਫ ਬਾਹਰ ਮੁਖੀ ਪਾਠ ਪੂਜਾ ਅਤੇ ਕਰਮ ਕਿਰਿਆ ਵਿੱਚ ਆਦਿ ਵਿੱਚ ਹੀ ਮਸਤ ਹਾਂ। ਮਨ ਨੂੰ ਅੰਤਰਮੁਖੀ ਕਰਨ ਦੀ ਸਾਨੂੰ ਸੋਝੀ ਨਹੀਂ, ਜਾਚ ਹੀ ਨਹੀਂ ਅਤੇ ਲੋੜ ਹੀ ਨਹੀਂ। ਸੋ ਮਾਇਕੀ ਰਚਨਾ ਦੇ ਇਹ ਖੋਜੀ, ਇਹ ਗਿਆਨੀ, ਇਹ ਵਿਗਿਆਨੀ, ਇਹ ਫਿਲਾਸਫਰ ਤਾਂ ਬੇਅੰਤ ਮਿਲਦੇ ਹਨ, ਪਰ ਅੰਤਰ ਆਤਮੇ ਸ਼ਬਦ ਸੁਰਤ ਦਾ ਖੋਜੀ ਕੋਈ ਵਿਰਲਾ ਹੀ ਆਉਂਦਾ ਹੈ। ਹਾਂਜੀ, ਇਹ ਮਾਇਕੀ ਰਚਨਾ ਦੇ ਖੋਜੀ, ਇਹ ਗਿਆਨੀ, ਇਹ ਵਿਗਿਆਨੀ, ਇਹ ਫਿਲਾਸਫਰ ਤਾਂ ਬੇਅੰਤ ਮਿਲਦੇ ਹਨ, ਪਰ ਅੰਤਰ ਆਤਮੇ ਸ਼ਬਦ ਸੁਰਤ ਦਾ ਖੋਜੀ ਕੋਈ ਵਿਰਲਾ ਹੀ ਆਉਂਦਾ ਹੈ। ਐਸੇ ਜਨ ਵਿਰਲੇ ਸੰਸਾਰੇ, ਗੁਰ ਸ਼ਬਦ ਵਿਚਾਰੇ ਰਹੇ ਨਿਰਾਰੇ। ਤੇ ਵਿਰਲੇ ਸੰਸਾਰ ਵਿੱਚ ਸ਼ਬਦ ਸੁਰਤ ਹੋਏ ਮਿਰਗ ਮਰਨ ਦੇ। ਰਾਗ ਨਾਦ ਸਭ ਕੋ ਸੁਣੇ, ਸ਼ਬਦ ਸੁਰਤ ਸਮਝੈ ਵਿਰਲੋਈ। ਗੁਰ ਕਾ ਸ਼ਬਦ ਕੋ ਵਿਰਲਾ ਬੂਝੈ, ਆਪ ਮਾਰੇ ਤਾਂ ਤ੍ਰਿਭਵਨ ਸੂਝੈ, ਆਪ ਮਾਰੇ ਤਾਂ ਤ੍ਰਿਭਵਨ ਸੂਝੈ। ਸੋ ਅਕਾਲ ਪੁਰਖ ਦਾ ਸਰੂਪ ਆਤਮ ਪ੍ਰਕਾਸ਼ ਹੈ, ਜੋ ਸ਼ਬਦ ਜਾਂ ਨਾਮ ਦੁਆਰਾ ਕਾਇਨਾਤ ਵਿੱਚ ਪ੍ਰਕਾਸ਼ਿਤ ਅਤੇ ਪਰਵਿਰਤ ਹੋ ਰਿਹਾ ਹੈ। ਮਾਇਆ ਦੇ ਘੋਰ ਅੰਧਕਾਰ ਵਿੱਚ ਜਦ ਕਦੇ ਸਾਧ ਸੰਗਤ ਵਿੱਚ ਵਿਚਰਦਿਆਂ ਹੋਇਆਂ, ਸਿਮਰਨ ਕਰਦਿਆਂ ਸਾਡੇ ਉਨਮਨ ਉੱਤੇ ਆਤਮ ਪ੍ਰਕਾਸ਼ ਦੀ ਲਿਸ਼ਕ ਪੈਂਦੀ ਹੈ ਤਾਂ ਸਾਡੇ ਹਿਰਦੇ ਵਿੱਚ ਅਨੁਭਵੀ ਗਿਆਨ ਪ੍ਰਜਵਲਿਤ ਹੁੰਦਾ ਹੈ। ਇਹਨਾਂ ਆਤਮ ਪ੍ਰਕਾਸ਼ ਦੇ ਝਲਕਾਰਿਆਂ ਦੁਆਰਾ ਤਤ ਸ਼ਬਦ ਨੂੰ ਬੁੱਝਣਾ, ਸੀਜਣਾ, ਚੀਨਣਾ, ਪਹਿਚਾਨਣਾ, ਮਾਨਣਾ ਹੀ ਅਨੁਭਵੀ ਤਤ ਗਿਆਨ ਹੈ। ਆਤਮ ਪ੍ਰਕਾਸ਼ ਦੇ ਮੰਡਲ ਦੇ ਇਹਨਾਂ ਝਲਕਾਰਿਆਂ ਨੂੰ ਸਮਝਣਾ, ਬੁੱਝਣਾ ਇਹ ਸਾਡੀ ਸੀਮਤ ਬੁੱਧੀ ਦੇ ਦਾਇਰੇ ਤੋਂ ਪਰੇ ਦੀ ਗੱਲ ਹੈ। ਹਾਂਜੀ, ਇਹ ਆਤਮ ਪ੍ਰਕਾਸ਼ ਦੇ ਮੰਡਲ ਦੇ ਝਲਕਾਰਿਆਂ ਨੂੰ ਸੀਮਤ ਬੁੱਧੀ ਨਾਲ ਸਮਝਣਾ, ਇਹ ਸਮਝਣਾ ਬੁੱਝਣਾ ਇਹ ਬੁੱਧੀ ਦੇ ਦਾਇਰੇ ਤੋਂ ਪਰੇ ਦੀ ਗੱਲ ਹੈ। ਪੜ੍ਹੀਏ ਗੁਣੀਏ ਨਾਮ ਸਭ ਸੁਣੀਏ, ਅਨਭਉ ਭਾਉ ਨ ਦਰਸੈ, ਲੋਹਾ ਕੰਚਨ ਹਿਰਨ ਹੋਏ ਕੈਸੇ, ਜੋ ਪਾਰਸੈ ਨ ਪਰਸੈ। ਚੀਨਤ ਚੀਤ ਨਿਰੰਜਨ ਲਾਇਆ, ਕਹੋ ਕਬੀਰ ਤਉ ਅਨਭਉ ਪਾਇਆ। ਗੁਰਪ੍ਰਸਾਦੀ ਜਾਣੀਐ ਤਉ ਅਨਭਉ ਪਾਵੈ, ਸ਼ਬਦ ਸੁਰਤ ਲਿਵਲੀਨ ਹੋਏ, ਅਨਭਉ ਅਕੜ ਕਢਾਏ ਗਹਿਣਾ। ਸੋ ਗੁਰਬਾਣੀ ਆਤਮ ਪ੍ਰਕਾਸ਼ ਦੇ ਅਨੁਭਵ ਵਿੱਚੋਂ ਉਚਰੀ ਗਈ ਹੈ। ਇਸ ਲਈ ਗੁਰਬਾਣੀ ਦਾ ਤਤ ਸਾਰ ਅੰਤਰੀਵ ਭਾਵ ਸਾਡੀ ਸੀਮਤ ਬੁੱਧੀ ਦੀ ਛਾਣਬੀਣ ਸਮਝ ਅਤੇ ਪਕੜ ਤੋਂ ਪਰੇ ਹੈ। ਇਸੇ ਕਾਰਨ ਅਸੀਂ ਗੁਰਬਾਣੀ ਦੇ ਗੁੱਝੇ ਭਾਵਾਂ ਅਤੇ ਭੇਦਾਂ ਦਾ ਆਤਮਕ ਰਸ ਰੰਗ ਮਾਣਨ ਤੋਂ ਅਸਮਰੱਥ ਹਾਂ, ਕਿਉਂਕਿ ਗੁਰਬਾਣੀ ਆਤਮ ਪ੍ਰਕਾਸ਼ ਦੇ ਅਨੁਭਵ ਵਿੱਚੋਂ ਉਚਰੀ ਗਈ ਹੈ। ਇਸ ਲਈ ਗੁਰਬਾਣੀ ਦਾ ਤਤ ਸਾਰ ਜਾਂ ਅੰਤਰੀਵ ਭਾਵ ਸਾਡੀ ਸੀਮਤ ਬੁੱਧੀ ਦੀ ਛਾਣਬੀਣ ਸਮਝ ਅਤੇ ਪਕੜ ਤੋਂ ਪਰੇ ਹੈ। ਇਸੇ ਕਾਰਨ ਅਸੀਂ ਗੁਰਬਾਣੀ ਦੇ ਗੁੱਝੇ ਭਾਵਾਂ ਅਤੇ ਭੇਦਾਂ ਦਾ ਆਤਮਕ ਰੰਗ ਰਸ ਮਾਨਣ ਤੋਂ ਅਸਮਰੱਥ ਹਾਂ। ਅਸੀਂ ਆਪੋ ਆਪਣੀ ਬੁੱਧੀ ਅਨੁਸਾਰ ਗੁਰਬਾਣੀ ਦੇ ਅੱਖਰੀ ਅਰਥ ਜਾਂ ਭਾਵ ਦੇ ਓਪਰੇ ਜੇ ਵਿਚਾਰ ਨਾਲ ਹੀ ਸੰਤੁਸ਼ਟ ਹਾਂ। ਇਸ ਭੁਲੇਖੇ ਬਾਬਤ ਗੁਰਬਾਣੀ ਇਉਂ ਤਾੜਨਾ ਕਰਦੀ ਹੈ, ਸ਼ਬਦ ਨਾ ਚੀਨੈ, ਕਥਨੀ ਬਦਨੀ ਕਰੈ, ਬਿਖਿਆ ਮਾਹੇ ਸਮਾਨ। ਏਕ ਸ਼ਬਦ ਤੂੰ ਚੀਨੈ ਨਾਹੀ, ਫਿਰ ਜੋਨੀ ਆਵੇਂਗਾ। ਸ਼ਬਦ ਨਾ ਜਾਣੈ ਸੇ ਅੰਨੇ ਬੋਲੇ, ਸੇ ਕਿਤ ਆਏ ਸੰਸਾਰਾ। ਪੜ੍ਹੈ ਮਨਮੁਖ ਪਰ ਬਿਧ ਨਹੀਂ ਜਾਣਾ, ਨਾਮ ਨਾ ਬੂਝੈ ਭਰਮ ਪੁਲਾਨਾ। ਪਰ ਆਮ ਤੌਰ 'ਤੇ ਅਸੀਂ ਆਪਣੀ ਅਲਪਗ ਬੁੱਧੀ ਨਾਲ ਇਹ ਸ਼ਬਦ ਦੇ ਅਖਰੀ ਸਰੂਪ ਨੂੰ ਹੀ ਸੁਣਨ ਸਮਝਣ ਵਿਚਾਰਨ ਨਾਲ ਸੰਤੁਸ਼ਟ ਹੋ ਜਾਂਦੇ ਹਾਂ। ਆਮ ਤੌਰ 'ਤੇ ਅਸੀਂ ਆਪਣੀ ਅਲਪਗ ਬੁੱਧੀ ਨਾਲ ਇਸ ਸ਼ਬਦ ਦੇ ਸਿਰਫ ਅਖਰੀ ਸਰੂਪ ਨੂੰ ਹੀ ਸੁਣਨ ਸਮਝਣ ਅਤੇ ਵਿਚਾਰਨ ਨਾਲ ਹੀ ਸੰਤੁਸ਼ਟ ਹੋ ਜਾਂਦੇ ਹਾਂ। ਪਰ ਅਸਲ ਵਿੱਚ ਇਹ ਤਤ ਸ਼ਬਦ ਦਾ ਕੋਈ ਗੁੱਝਾ ਭੇਦ ਹੈ, ਜਿਸ ਨੂੰ ਕੇਵਲ ਅਨੁਭਵ ਦੁਆਰਾ ਹੀ ਜਾਣਿਆ, ਬੁੱਝਿਆ, ਚੀਨਿਆ, ਸੀਜਿਆ, ਪਹਿਚਾਣਿਆ, ਵਿਚਾਰਿਆ, ਕਮਾਇਆ, ਧਿਆਇਆ, ਵਸਾਇਆ, ਪਿਆਰਿਆ ਅਤੇ ਪਹੁੰਚਿਆ ਜਾ ਸਕਦਾ ਹੈ। ਪਰ ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਗੁਰਬਾਣੀ ਦੇ ਅੱਖਰੀ ਅਤੇ ਭਾਵ ਅਰਥ ਨਹੀਂ ਸਮਝਣੇ। ਸਰਗੁਣ ਦੁਨੀਆ ਵਿੱਚ ਵਿਚਰਦੇ ਹੋਏ ਅਸੀਂ ਗੁਰਸ਼ਬਦ ਦੇ ਅੱਖਰੀ ਸਰੂਪ ਗੁਰਬਾਣੀ ਦੇ ਲੜ ਲੱਗਣਾ ਹੈ ਅਤੇ ਭਾਉ ਭਾਵਨੀ ਨਾਲ ਉਸਦਾ ਪਾਠ, ਕੀਰਤਨ ਅਤੇ ਵਿਚਾਰ ਵੀ ਕਰਨੀ ਹੈ, ਜੋ ਕਿ ਆਤਮਕ ਪੰਧ ਲਈ ਅਤ ਜ਼ਰੂਰੀ ਹੈ। ਪਰ ਜਿਸ ਆਤਮ ਪ੍ਰਕਾਸ਼ ਵਿੱਚੋਂ ਗੁਰਬਾਣੀ ਉਤਰੀ ਹੈ, ਉਸ ਅਨੁਭਵੀ ਦੇਸ਼ ਅਥਵਾ ਪ੍ਰਕਾਸ਼ ਮੰਡਲ ਵੱਲ ਲੈ ਜਾਣ ਲਈ ਸਤਸੰਗਤ ਅਤੇ ਸਿਮਰਨ ਹੀ ਕਾਰਗਰ ਸਾਧਨ ਹਨ। ਇਸ ਲਈ ਸਾਡੇ ਲਈ ਇਹਨਾਂ ਦੋਹਾਂ ਮਾਨਸਿਕ ਅਤੇ ਆਤਮਿਕ ਮੰਡਲਾਂ ਦੇ ਸਾਧਨਾਂ ਦਾ ਗਿਆਨ ਹੋਣਾ ਜ਼ਰੂਰੀ ਹੈ। ਹਾਂਜੀ, ਜਿੱਥੇ ਮਾਨਸਿਕ ਮੰਡਲ ਦੇ ਸਾਧਨ ਕਰਨੇ ਹਨ, ਉੱਥੇ ਆਤਮਿਕ ਮੰਡਲ ਦਾ ਸਾਧਨ ਵੀ ਕਰਨਾ ਹੈ। ਇਹਨਾਂ ਦੋਨਾਂ ਮਾਨਸਿਕ ਅਤੇ ਆਤਮਿਕ ਮੰਡਲਾਂ ਦੇ ਸਾਧਨ ਦਾ ਗਿਆਨ ਹੋਣਾ ਲਾਜ਼ਮੀ ਹੈ। ਕਿ ਮਾਨਸਿਕ ਮੰਡਲ ਦਾ ਸਾਧਨ ਕਿ ਅਸੀਂ ਸਰਗੁਣ ਦੁਨੀਆ ਵਿੱਚ ਵਿਚਰਦੇ ਹੋਏ ਗੁਰਸ਼ਬਦ ਦੇ ਅਖਰੀ ਸਰੂਪ ਗੁਰਬਾਣੀ ਦੇ ਲੜ ਵੀ ਲੱਗਣਾ ਹੈ ਅਤੇ ਭਾਉ ਭਾਵਨੀ ਨਾਲ ਉਸਦਾ ਪਾਠ, ਕੀਰਤਨ ਅਤੇ ਵਿਚਾਰ ਵੀ ਕਰਨੀ ਹੈ, ਜੋ ਕਿ ਆਤਮਿਕ ਪੰਧ ਲਈ ਅਤ ਜ਼ਰੂਰੀ ਹੈ। ਪਰ ਆਤਮਿਕ ਮੰਡਲ ਦਾ ਸਾਧਨ ਕੀ ਹੈ ਕਿ ਜਿਸ ਆਤਮਿਕ ਪ੍ਰਕਾਸ਼ ਵਿੱਚੋਂ ਗੁਰਬਾਣੀ ਉਤਰੀ ਹੈ, ਉਸ ਅਨੁਭਵੀ ਦੇਸ਼ ਅਥਵਾ ਪ੍ਰਕਾਸ਼ ਮੰਡਲ ਵੱਲ ਲੈ ਜਾਣ ਲਈ ਸਤਸੰਗਤ ਅਤੇ ਸਿਮਰਨ ਹੀ ਇਹ ਕਾਰਗਰ ਸਾਧਨ ਹਨ। ਸੋ ਇਸ ਲਈ ਸਾਡੇ ਲਈ ਇਹਨਾਂ ਦੋਹਾਂ ਮਾਨਸਿਕ ਅਤੇ ਆਤਮਿਕ ਮੰਡਲਾਂ ਦੇ ਸਾਧਨਾਂ ਦਾ ਗਿਆਨ ਹੋਣਾ ਜ਼ਰੂਰੀ ਹੈ। ਪਰ ਮਾਨਸਿਕ ਦਿਮਾਗੀ ਗਿਆਨ ਅਤੇ ਸਰੀਰਕ ਕਾਲਨਾਵਾਂ ਨੂੰ ਹੀ ਧਾਰਮਿਕ ਮੰਜ਼ਿਲ ਦੀ ਟੀਸੀ ਸਮਝ ਲੈਣਾ ਇਹ ਸਾਡਾ ਭਰਮ ਹੈ। ਹਾਂਜੀ, ਦਿਮਾਗ ਨਾਲ ਸਾਰੀ ਰਸਤੇ ਦੀ ਸੋਝੀ ਸਮਝ ਲੈਣੀ ਅਤੇ ਫਿਰ ਆਪਣੇ ਜੀਵਨ ਨੂੰ ਸਿਰਫ ਸਰੀਰਕ ਕਾਲਨਾਵਾਂ ਤੱਕ ਸੀਮਤ ਰੱਖਣਾ, ਅੰਤਰਮੁਖੀ ਨਾ ਹੋਣਾ, ਇਹ ਸਾਡਾ ਪਰਮ ਹੈ। ਫਿਰ ਦੁਹਰਾ ਦਈਏ ਕਿ ਮਾਨਸਿਕ ਦਿਮਾਗੀ ਗਿਆਨ ਅਤੇ ਸਰੀਰਕ ਕਾਲਨਾਵਾਂ ਨੂੰ ਹੀ ਧਾਰਮਿਕ ਮੰਜ਼ਿਲ ਦੀ ਟੀਸੀ ਸਮਝ ਲੈਣਾ ਇਹ ਸਾਡਾ ਪਰਮ ਹੈ। ਅਸਲ ਵਿੱਚ ਆਤਮਿਕ ਮੰਡਲ ਲਈ ਸਰੀਰਕ ਅਤੇ ਇਹ ਮਾਨਸਿਕ ਕਾਲਣਾ ਇਹ ਦੋਨੋਂ ਸਾਧਨ ਹਨ, ਪੂਰਨਤਾ ਨਹੀਂ। ਸਾਡੀ ਮੰਜ਼ਿਲ ਤਾਂ ਸ਼ਬਦ ਸੁਰਤ ਦਾ ਮੇਲ ਹੈ, ਅਥਵਾ ਸਾਡੀ ਸੂਖਮ ਸੁਰਤ ਨੇ ਤਤ ਸ਼ਬਦ ਵਿੱਚ ਲਿਵਲੀਨ ਹੋਣਾ ਹੈ। ਯਾਨੀ ਸ਼ਬਦ ਸੁਰਤ ਦੇ ਮੇਲ ਦੁਆਰਾ ਹੀ ਅਨਹਦ ਧੁਨੀ ਨੂੰ ਅਨੁਭਵ ਦੁਆਰਾ ਸੁਣਨਾ ਹੈ। ਸਾਡੀ ਮੰਜ਼ਿਲ ਸ਼ਬਦ ਸੁਰਤ ਦਾ ਮੇਲ ਹੈ, ਯਾਨੀ ਸਾਡੀ ਸੂਖਮ ਸੁਰਤ ਨੇ ਤਤ ਸ਼ਬਦ ਵਿੱਚ ਲਿਵਲੀਨ ਹੋਣਾ ਹੈ, ਅਰਥਾਤ ਸ਼ਬਦ ਸੁਰਤ ਦੇ ਮੇਲ ਦੁਆਰਾ ਹੀ ਅਨਹਦ ਧੁਨੀ ਨੂੰ ਅਨੁਭਵ ਦੁਆਰਾ ਸੁਣਨਾ ਹੈ। ਸਿੱਧ ਗੋਸ਼ਟ ਵਿੱਚ ਸਿੱਧਾਂ ਦੇ ਇਸ ਪ੍ਰਸ਼ਨ ਤੇਰਾ ਕੌਣ ਗੁਰੂ ਜਿਸਕਾ ਤੂੰ ਚੇਲਾ ਦੇ ਸੰਬੰਧ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਉੱਤਰ ਦਿੱਤਾ ਕਿ ਸ਼ਬਦ ਗੁਰੂ ਸੁਰਤ ਤੋਂ ਚੇਲਾ, ਅਰਥਾਤ ਮੇਰਾ ਗੁਰੂ ਸ਼ਬਦ ਹੈ ਅਤੇ ਸ਼ਬਦ ਗੁਰੂ ਵਿੱਚ ਸੁਰਤ ਜੋੜਨਾ ਹੀ ਚੇਲਾ ਬਣਨਾ ਹੈ। ਹਾਂਜੀ, ਜੇ ਸਾਡਾ ਗੁਰੂ ਸ਼ਬਦ ਹੈ ਤਾਂ ਉਸਦਾ ਚੇਲਾ ਕਿਵੇਂ ਬਣੀਦਾ ਹੈ? ਉਸ ਸ਼ਬਦ ਗੁਰੂ ਵਿੱਚ ਸੁਰਤ ਜੋੜਨਾ ਹੀ ਚੇਲਾ ਬਣਨਾ ਹੈ। ਜਿਸ ਤਰ੍ਹਾਂ ਸਰਪ ਬੀਨ ਦੇ ਰਾਗ ਦੀ ਧੁਨੀ ਵਿੱਚ ਮਸਤ ਹੋ ਕੇ ਉਸ ਧੁਨੀ ਦੇ ਮਗਰ ਮਗਰ ਮੌਲਦਾ ਫਿਰਦਾ ਹੈ, ਜਾਂ ਮੋਰ ਬਦਲਾਂ ਦੀ ਗਰਜ ਸੁਣ ਕੇ ਖੁਸ਼ੀ ਵਿੱਚ ਪਹਿਲਾਂ ਪਾਉਂਦਾ ਹੈ, ਉਸੇ ਤਰ੍ਹਾਂ ਜਗਿਆਸੂ ਨੇ ਵੀ ਸ਼ਬਦ ਸੁਰ ਦੀ ਕਮਾਈ ਦੁਆਰਾ ਅਨਹਦ ਧੁਨੀ ਵਿੱਚ ਮਸਤ ਹੋਣਾ ਹੈ। ਜਿਵੇਂ ਮੋਰ ਬਦਲਾਂ ਦੀ ਗਰਜ ਸੁਣ ਕੇ ਖੁਸ਼ੀ ਵਿੱਚ ਪਹਿਲਾਂ ਪਾਉਂਦਾ ਹੈ, ਉਸੇ ਤਰ੍ਹਾਂ ਜਗਿਆਸੂ ਨੇ ਵੀ ਸ਼ਬਦ ਸੁਰ ਦੀ ਕਮਾਈ ਦੁਆਰਾ ਅਨਹਦ ਧੁਨੀ ਵਿੱਚ ਮਸਤ ਹੋਣਾ ਹੈ। ਜਦ ਮਨ ਅਨਹਦ ਧੁਨੀ ਸੁਣਦਾ ਹੈ ਤਾਂ ਵਿਸਮਾਦੀ ਅਸਚਰਜ ਰਸ ਮਾਣਦਾ ਹੈ ਅਤੇ ਵਾਹ ਵਾਹ ਦੇ ਆਤਮਕ ਇੰਡੋਲੇ ਉੱਤੇ ਚੜ੍ਹ ਕੇ ਉਹ ਕਿਸੇ ਵਿਸਮਾਦੀ ਰੰਗ ਵਿੱਚ ਕਹਿ ਉੱਠਦਾ ਹੈ, ਮਾਇਰੀ ਪੇਖ ਰਹੀ ਬਿਸਮਾਦ ਅਨਹਦ ਧੁਨੀ ਮੇਰਾ ਮਨ ਮੋਇਓ ਅਚਰਜ ਤਾਂ ਕੇ ਸਵਾਦ। ਅਨਹਦੋ ਅਨਹਦ ਵਾਜੈ ਰੁਣ ਚੁਣ ਕਾਰੇ ਰਾਮ, ਮੇਰਾ ਮਨੋ ਮੇਰਾ ਮਨ ਰਾਤਾ ਲਾਲ ਪਿਆਰੋ ਰਾਮ। ਦੇਖੋ ਅਚਰਜ ਪਿਆ, ਜੈ ਠਾਕੁਰ ਕੋ ਸੁਨਤ ਅਗਾਧ ਬੋਧ ਸੋ ਹਿਰਦੈ ਗੁਰਦਇਆ। ਸੋ ਇਹ ਅਨਹਦ ਧੁਨੀ ਸਾਡੇ ਅੰਤਰ ਆਤਮੇ ਗੁਪਤ ਤੌਰ 'ਤੇ ਆਤਮਕ ਡੂੰਘਿਆਈਆਂ ਵਿੱਚ ਸਦਾ ਇੱਕ ਰਸ ਗੂੰਜਦੀ ਹੈ। ਹਾਂਜੀ, ਇਹ ਅਨਹਦ ਧੁਨੀ ਸਾਡੇ ਅੰਤਰ ਆਤਮੇ ਗੁਪਤ ਤੌਰ 'ਤੇ ਆਤਮਕ ਡੂੰਘਿਆਈਆਂ ਵਿੱਚ ਸਦਾ ਇੱਕ ਰਸ ਗੂੰਜਦੀ ਹੈ। ਇਹ ਅਨਹਦ ਧੁਨੀ ਹੀ ਉਹ ਸ਼ਬਦ ਹੈ ਅਤੇ ਇਹ ਤਤ ਸ਼ਬਦ ਹੀ ਗੁਰੂ ਹੈ ਅਤੇ ਇਸੇ ਵਿੱਚ ਸੁਰਤ ਜੋੜਨਾ ਹੀ ਚੇਲਾ ਬਣਨਾ ਹੈ। ਸੋ ਮਾਇਆ ਵਿੱਚ ਗਲਤਾਨ ਹੋਈ ਸੁਰਤ ਇਹ ਸਾਡੇ ਬਾਹਰਮੁਖੀ ਜੀਵ ਦਾ ਕਰਤੱਵ ਹੈ, ਪਰ ਸ਼ਬਦ ਸੁਰ ਦੀ ਕਮਾਈ ਇਹ ਅੰਤਰਮੁਖੀ ਆਤਮਾ ਦੀ ਨਿਰਾਲੀ ਖੇਲ ਹੈ। ਕਿਉਂਕਿ ਜਿਹੜਾ ਤਤ ਸ਼ਬਦ ਅਨਹਦ ਧੁਨੀ ਹੈ ਉਹ ਤਾਂ ਸਾਡੀ ਆਤਮਾ ਦੀ ਡੂੰਘਿਆਈਆਂ ਵਿੱਚ ਇੱਕ ਰਸ ਗੂੰਜ ਰਿਹਾ ਹੈ। ਸੋ ਇਹ ਸ਼ਬਦ ਸੁਰ ਦੀ ਜਿਹੜੀ ਕਮਾਈ ਹੈ ਇਹ ਵੀ ਅੰਤਰਮੁਖੀ ਆਤਮਾ ਦੀ ਨਿਰਾਲੀ ਖੇਲ ਹੈ। ਰੁਣ ਚੁਣੋ ਸ਼ਬਦ ਅਨਾਹਦ ਨਿਤ ਉੱਠ ਗਾਈਐ ਸੰਤਨ ਕੈ, ਤਿੰਨ ਕਰਤੈ ਇੱਕ ਚਲਤ ਉਪਾਇਆ, ਅਨਹਦ ਬਾਣੀ ਸ਼ਬਦ ਸੁਣਾਇਆ। ਬਾਵਨ ਅੱਛਰ ਲੋਕ ਤਰੈ ਸਭ ਕਿਛ ਇਨਹੀ ਮਾਏ, ਇਹ ਅੱਖਰ ਖਿਰ ਜਾਏਗੇ ਓਏ ਅੱਖਰ ਇਨ ਮੈਂ ਨਾਹੀਂ। ਜਹਾਂ ਬੋਲ ਤੈਂ ਅੱਛਰ ਆਵਾ, ਜੈ ਅਬੋਲ ਤੈਂ ਮਨ ਨਾ ਰਹਾਵਾ, ਬੋਲ ਅਬੋਲ ਮਦ ਹੈ ਸੋਈ, ਜਸ ਉਹ ਹੈ ਤਸ ਲਖੈ ਨਾ ਕੋਈ। ਵਾਹਿਗੁਰੂ ਗੁਰ ਸ਼ਬਦ ਲੈ ਪਿਰਮ ਪਿਆਲਾ ਚੁੱਪ ਚਬੋਲਾ, ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪਰਵਾਨ। ਸੋ ਇਹ ਸੂਖਮ ਤਤ ਸ਼ਬਦ ਹੀ ਇਲਾਹੀ ਹੋਣ ਦਾ ਪ੍ਰਗਟਾਵਾ ਹੈ, ਪ੍ਰਤੀਕ ਹੈ, ਪ੍ਰਕਾਸ਼ ਹੈ। ਇਹ ਸੂਖਮ ਤਤ ਸ਼ਬਦ ਹੀ ਇਲਾਹੀ ਹੋਣ ਦਾ ਸਬੂਤ ਹੈ, ਨਿਸ਼ਾਨ ਹੈ। ਸੋ ਸ਼ਬਦ ਅਤੇ ਨਾਮ ਇਹ ਆਤਮਕ ਪ੍ਰਕਾਸ਼ ਦੇ ਪ੍ਰਤੀਕ ਅਤੇ ਪ੍ਰਗਟਾਵੇ ਹਨ। ਸ਼ਬਦ ਹੀ ਨਾਂ ਉਪਜੇ, ਸ਼ਬਦੇ ਮੇਲ ਮਿਲਾਇਆ, ਅਨਹਦ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ। ਗੁਰ ਕੈ ਸ਼ਬਦ ਹਰ ਨਾਮ ਵਖਾਣੈ, ਗੁਰਬਾਣੀ ਵਰਤੀ ਜਗ ਅੰਤਰ, ਇਸ ਬਾਣੀ ਤੇ ਹਰ ਨਾਮ ਪਾਏਂਦਾ। ਇਹ ਇਲਾਹੀ ਤਤ ਸ਼ਬਦ ਆਪਣੇ ਸੋਹਵੇਂ ਨਿਰੰਕਾਰ ਵਾਂਗ ਅਤ ਸੂਖਮ ਅਤੇ ਅਰੂਪ ਹੈ। ਇਹ ਇਲਾਹੀ ਤਤ ਸ਼ਬਦ ਆਪਣੇ ਸੋਹਵੇਂ ਨਿਰੰਕਾਰ ਦੀ ਤਰ੍ਹਾਂ ਅਤ ਸੂਖਮ ਅਤੇ ਅਰੂਪ ਹੈ। ਐਸੀ ਸੂਖਮ ਵਸਤੂ ਨੂੰ ਉਸੇ ਸੂਖਮਤਾਈ ਦੀ ਪੱਧਰ ਉੱਤੇ ਹੀ ਪਕੜਿਆ ਜਾਂ ਅਨੁਭਵ ਕੀਤਾ ਜਾ ਸਕਦਾ ਹੈ। ਇਸ ਲਈ ਤਤ ਸ਼ਬਦ ਨੂੰ ਪਕੜਨ ਲਈ ਅਥਵਾ ਸ਼ਬਦ ਨਾਲ ਮੇਲਣ ਲਈ ਸਾਡੀ ਸੁਰਤ ਵੀ ਉਸੇ ਸੂਖਮ ਪੱਧਰ ਵਾਲੀ ਹੋਣੀ ਚਾਹੀਦੀ ਹੈ। ਜਿਤਨਾ ਸੂਖਮ ਤਤ ਸ਼ਬਦ ਹੈ ਸਾਡੀ ਸੁਰਤ ਵੀ ਉਤਨੀ ਸੂਖਮਤਾਈ ਵਾਲੀ ਹੋਵੇਗੀ ਤਾਂ ਹੀ ਉਸਨੂੰ ਪਕੜ ਸਕੇਗੀ। ਸੋ ਫਿਰ ਦੁਹਰਾ ਦੇਈਏ, ਇਸ ਲਈ ਤਤ ਸ਼ਬਦ ਨੂੰ ਪਕੜਨ ਲਈ अथवा शब्द नाल मेलन लई साड़ी सुरत भी उसे ही सूखम पद्धर वाली होनी चाहिदी है। जिमें जलंधर रेडियो स्टेशन अते साडे रेडियो स्टेशन दे मीटर साइकल इक्को पद्धर जां नंबर उते होण तां ही इन्हां दोहां दा मेल हो सकदा है। अते जलंधर रेडियो स्टेशन दी आवाज़ साडे रेडियो ते सुनी जा सकदी है। सो सूखम सुरत ही वे सूखम सुरत विच ही ये समर्था है कि ये रब्बी भै रब्बी विस्माद दैवी प्रेम अनहद नाद ते नाम धुन अनुभव द्वारा माणद्या होया त्रैगुणी माया दियां हद्दां नू पार करके तत् शब्द विच समा सकती है। ये समर्था सिर्फ सूखम सुरत विच है कि ये सूखम सुरत ही रब्बी भै रब्बी विस्माद दैवी प्रेम अनहद नाद या नाम तुन अनुभव द्वारा माणद्या होया त्रैगुणी माया दिया हद्दां नू पार करके तत् शब्द विच समा सकती है। पर यह सूखम सुरती दात ये 84 लख जूना विचों सिर्फ मनुख नू ही मिली है। गुरबाणी इस गल की गवाही भरती है। हथ पैर दे दात कर शब्द सुरत शुभ शुभ दृष्ट द्वारे। सो जिमें शब्द संसार ते निरंकार दे विचकार एक पुल है उसे तरह सुरत भी सूखम तत् शब्द अते अस्थूल अखरी शब्द दे विचकार उलथाकार है। ये सूखम तत् शब्द नू अनुभव करके अस्थूल दृष्टमान अखरां विच बयान कर सकती है जिमें कि गुरबाणी। जद गुरु साहबाना नू तत् शब्द अंतरात्मे अनुभव होया उन्होंने जो उसका उच्चारण किया अखरां विच उसनू किया गया गुरबाणी। सो ये सूखम तत् शब्द विच ही समर्था है सूखम सुरत विच ही ये समर्था है कि ये तत् शब्द नू अनुभव करके इसनू अस्थूल दृष्टमान अखरां विच बयान कर सकती है। इसे तरह फिर ये अस्थूल दृष्टमान अखरी गुरबाणी भी दर्शाए दैवी गुणा नू अंतर आत्मे अनुभव करके आत्मक रस रंग भी माण सकती है। हाँ जी, ये सूखम सुरत तत् शब्द नू अनुभव करके अखरां विच बयान कर सकती है ते ये अखरी गुरबाणी नू भी सुन के उसे सूखमताई विच फिर जा पहुँच सकती है, उस विच समर्था है। सो सुरत ही निरंकार अते संसार विचकार तत् शब्द रूपी पुल नू अनुभव करके जीव नू माइकी पाव सागर तो पार करा सकती है। हाँ जी, ये सुरत विच ही समर्था है कि सुरत ही निरंकार अते संसार विचकार ये तत् शब्द रूपी पुल नू अनुभव करके जीव नू इस माइकी पाव सागर तो पार करा सकती है। जैसे जल में कमल निरालम मुर्गाई नैसाणे सुरत शब्द पावसागर तरिए नानक नाम वखाणे। पर इस अंतरमुखी सूखम खेल नू केवल साध संगत अते गुर प्रसाद द्वारा सिमरन करके ही जाणिया बुझिया ते माणिया जा सकता है। हाँ जी, इस अंतरमुखी सूखम खेल नू केवल साध संगत अते गुर प्रसाद द्वारा सिमरन सिमरन तो करना है पर साध संगत अते गुर प्रसाद द्वारा सिमरन करके ही बुझिया जाणिया अते माणिया जा सकता है। इस नुक्ते नू भाई गुरदास जी दियां वारां इउं दर्शाईंदियां हन। शब्द सुरत लिव साध लिव सावधान गुरमुख पंथ चलै पगतारै। शब्द सुरत लिव साध संग गुर कृपा ते अंदर आणे। साध संगत गुर शब्द कमाई साध संगत गुर शब्द विलोवै। हाँ जी, जद कदे साध संगत विच सिमरन करदिआं मन निर्मल आउंदा है तां इस उत्ते गुरबाणी दियां अंतरीव सूखम भावनावां दी लिशक पैंदी है छो लगदी है। हाँ जी, साध संगत विच सिमरन करदिआं करदिआं जदों मन निर्मल हो जांदा है त ਤਾਂ ਗੁਰਬਾਣੀ ਦੀਆਂ ਜਿਹੜੀਆਂ ਅੰਤਰੀਵ ਸੂਖਮ ਭਾਵਨਾਵਾਂ ਹਨ ਉਸ ਦੀ ਚੋਟ ਲੱਗਦੀ ਹੈ। ਜੀ ਉਹ ਜਾਣੇ ਆਉਂਦਾ ਹੈ ਤਾਂ ਸਾਡਾ ਉਨਮਨ ਹੋ ਕੇ ਸੂਖਮ ਸੁਰਤੀ ਦੁਆਰਾ ਨਾਮ ਸ਼ਬਦ ਜੀਵਨ ਰੋਂ ਹੁਕਮ ਨੂੰ ਬੁੱਝ ਕੇ ਜਾਣ ਕੇ ਪਹਿਚਾਣ ਕੇ ਅਨੁਭਵ ਕਰਦਾ ਅਤੇ ਮਾਣਦਾ ਹੈ। ਸੋ ਮਨ ਦੀਆਂ ਸੁਰਤੀਆਂ ਬਿਰਤੀਆਂ ਨੂੰ ਮਾਇਕੀ ਮੰਡਲ ਤੋਂ ਮੋੜ ਕੇ ਇਕਾਗਰ ਚਿੱਤ ਹੋ ਕੇ ਅਗਿਆਨਤਾ ਦੇ ਅੰਧ ਗੁਬਾਰ ਨੂੰ ਚੀਰ ਕੇ ਭੁੱਲ ਵਿੱਚੋਂ ਨਿਕਲ ਕੇ ਯਾਦ ਵਿੱਚ ਸਿਮਰਨ ਕਰਕੇ ਸਾਧ ਸੰਗਤ ਵਿੱਚ ਵਿਚਰਦਿਆਂ ਹੋਇਆਂ ਗੁਰਪ੍ਰਸਾਦ ਅਤੇ ਨਦਰ ਕਰਮ ਦੁਆਰਾ ਸ਼ਬਦ ਸੁਰਤ ਦਾ ਮੇਲ ਆਉਂਦਾ ਹੈ। ਹਾਂਜੀ ਫਿਰ ਦੁਹਰਾ ਦੇਈਏ ਕਿ ਮਨ ਦੀਆਂ ਸੁਰਤੀਆਂ ਬਿਰਤੀਆਂ ਨੂੰ ਮਾਇਕੀ ਮੰਡਲ ਤੋਂ ਮੋੜ ਕੇ ਅਤੇ ਇਕਾਗਰ ਚਿੱਤ ਹੋ ਕੇ, ਕਿਉਂਕਿ ਪਿੱਛੇ ਪੜਿਆ ਬਿਰਤੀਆਂ ਨੂੰ ਜਦੋਂ ਇਕਾਗਰ ਚਿੱਤ ਕਰਾਂਗੇ ਇੱਕ ਨੁਕਤੇ 'ਤੇ ਤਾਂ ਹੀ ਸੁਰਤ ਬਣੇਗੀ। ਸੋ ਆਪਣੀਆਂ ਸੁਰਤੀਆਂ ਬਿਰਤੀਆਂ ਨੂੰ ਮਾਇਕੀ ਮੰਡਲ ਤੋਂ ਮੋੜ ਕੇ ਇਕਾਗਰ ਚਿੱਤ ਹੋ ਕੇ ਅਗਿਆਨਤਾ ਦੇ ਅੰਧ ਗੁਬਾਰ ਨੂੰ ਚੀਰ ਕੇ ਭੁੱਲ ਵਿੱਚੋਂ ਨਿਕਲ ਕੇ ਯਾਦ ਵਿੱਚ ਸਿਮਰਨ ਕਰਕੇ ਫਿਰ ਸਾਧ ਸੰਗਤ ਵਿੱਚ ਵਿਚਰਦਿਆਂ ਹੋਇਆਂ ਗੁਰਪ੍ਰਸਾਦ ਅਤੇ ਨਦਰ ਕਰਮ ਦੁਆਰਾ ਹੀ ਸ਼ਬਦ ਸੁਰਤ ਦਾ ਮੇਲ ਆਉਂਦਾ ਹੈ। ਇਸ ਤਰ੍ਹਾਂ ਫਿਰ ਸਾਡੇ ਮਨ ਤਨ ਹਿਰਦੇ ਦਾ ਅੰਧ ਗੁਬਾਰ ਜਾਂ ਭਰਮ ਭੁਲਾਵਾ ਇਉਂ ਉੱਡ ਪੁੱਟ ਜਾਂਦਾ ਹੈ ਜਿਵੇਂ ਸੂਰਜ ਚੜ੍ਹਨ ਨਾਲ ਹਨੇਰ। ਗੁਰਪ੍ਰਸਾਦ ਸਹਿਜ ਕਰ ਪਾਇਆ ਮਿਟਿਆ ਅੰਧੇਰਾ ਚੰਦ ਚੜ੍ਹਿਆ। ਇਹੋ ਹੀ ਅੰਦਰਲੀ ਅਨੁਭਵੀ ਆਤਮਕ ਅਵਸਥਾ ਜਾਂ ਬੁੱਧ ਬਦਲੀ ਸਿੱਧ ਪਾਈ ਦਾ ਇਲਾਹੀ ਕਰਿਸ਼ਮਾ ਹੈ। ਹਾਂਜੀ ਜਦੋਂ ਸੁਰਤ ਦੁਆਰਾ ਸਿਮਰਨ ਕਰਦਿਆਂ ਸਾਧ ਸੰਗਤ ਵਿੱਚ ਵਿਚਰਦਿਆਂ ਨਦਰ ਕਰਮ ਦੁਆਰਾ ਸ਼ਬਦ ਸੁਰਤ ਦਾ ਮੇਲ ਹੋ ਗਿਆ ਅਤੇ ਮਨ ਤਨ ਹਿਰਦੇ ਦਾ ਭਰਮ ਭੁਲਾਵਾ ਉੱਡ ਗਿਆ ਜਿਵੇਂ ਸੂਰਜ ਚੜ੍ਹਨ ਨਾਲ ਹਨੇਰ, ਤਾਂ ਇਹੋ ਹੀ ਅੰਦਰਲੀ ਅਨੁਭਵੀ ਆਤਮਕ ਅਵਸਥਾ ਜਾਂ ਬੁੱਧ ਬਦਲੀ ਸਿੱਧ ਪਾਈ ਦਾ ਇਲਾਹੀ ਕਰਿਸ਼ਮਾ ਹੈ, ਜਿਸ ਦੀ ਬਾਬਤ ਇਹ ਮਾਇਕੀ ਮੰਡਲ ਵਾਲੇ ਬਾਹਰ ਮੁਖੀ ਜੀਵਾਂ ਨੂੰ ਕੋਈ ਸੋਝੀ ਨਹੀਂ। ਹਾਂਜੀ ਜਿਸ ਦੀ ਬਾਬਤ ਇਹ ਬਾਹਰ ਮੁਖੀ ਮਾਇਕੀ ਮੰਡਲ ਵਾਲੇ ਜੀਵਾਂ ਨੂੰ ਕੋਈ ਸੋਝੀ ਨਹੀਂ। ਸ਼ਬਦ ਸੁਰ ਦੇ ਮੇਲ ਦੁਆਰਾ ਗੁਰੂ ਦੀ ਕਿਰਪਾ ਸਦਕਾ ਜੀਵਾਂ ਨੂੰ ਸਾਰੀਆਂ ਆਤਮਕ ਬਰਕਤਾਂ ਨਸੀਬ ਹੋ ਜਾਂਦੀਆਂ ਹਨ, ਜਿਸ ਨਾਲ ਸਾਡੇ ਹਿਰਦੇ ਦੇ ਅੰਦਰ ਆਤਮਕ ਆਨੰਦ, ਪ੍ਰਭੂ ਪ੍ਰੇਮ ਅਤੇ ਸਦੀਵੀ ਸੁੱਖ ਦੀ ਠੰਡਕ ਵਰਤ ਜਾਂਦੀ ਹੈ। ਹਾਂਜੀ ਸ਼ਬਦ ਸੁਰਤ ਦੇ ਮੇਲ ਦੁਆਰਾ ਗੁਰੂ ਦੀ ਕਿਰਪਾ ਸਦਕਾ ਜੀਵ ਨੂੰ ਸਾਰੀਆਂ ਆਤਮਕ ਬਰਕਤਾਂ ਨਸੀਬ ਹੋ ਜਾਂਦੀਆਂ ਹਨ, ਜਿਸ ਨਾਲ ਸਾਡੇ ਹਿਰਦੇ ਦੇ ਅੰਦਰ ਆਤਮਕ ਆਨੰਦ, ਪ੍ਰਭੂ ਪ੍ਰੇਮ ਅਤੇ ਸਦੀਵੀ ਸੁੱਖ ਦੀ ਠੰਡਕ ਵਰਤ ਜਾਂਦੀ ਹੈ। ਸ਼ਬਦ ਸੁਰਤ ਸੁਖ ਉਪਜੈ ਪ੍ਰਭ ਰਾਤੋ ਸੁਖਸਾਰ। ਸਾਧ ਸੰਗਤ ਸੰਸਾਰ ਵਿੱਚ ਸ਼ਬਦ ਸੁਰਤ ਲਿਵ ਸਹਿਜ ਬਿਲਾਸੀ, ਸ਼ਬਦ ਸੁਰਤ ਲਿਵ ਪਿਰਮ ਰਸ ਅਕਥ ਕਹਾਣੀ ਕਥੀ ਨਾ ਜਾਏ। ਸ਼ਬਦ ਸੁਰਤ ਲਿਵ ਲੀਨ ਹੋਏ ਦਰਗਹਿ ਮਾਣ ਨਿਮਾਣਾ ਪਾਏ। ਸੋ ਸ਼ਬਦ ਸੁਰਤ ਦੇ ਮੇਲ ਤੋਂ ਬਿਨਾਂ ਹੋਰ ਕੋਈ ਰਸਤਾ ਤਤ ਸ਼ਬਦ ਜਾਂ ਸ਼ਬਦ ਗੁਰੂ ਤੱਕ ਨਹੀਂ ਜਾਂਦਾ। ਹਾਂਜੀ ਸ਼ਬਦ ਸੁਰਤ ਦੇ ਮੇਲ ਤੋਂ ਬਿਨਾਂ ਹੋਰ ਕੋਈ ਵੀ ਰਸਤਾ ਉਸ ਤਤ ਸ਼ਬਦ ਜਾਂ ਸ਼ਬਦ ਗੁਰੂ ਤੱਕ ਨਹੀਂ ਜਾਂਦਾ। ਸ਼ਬਦ ਸੁਰਤ ਬਿਨ ਆਵੇ ਜਾਵੇ ਪਤ ਖੋਈ ਆਵਤ ਜਾਤਾ ਹੈ, ਪਰ ਇਹ ਸ਼ਬਦ ਸੁਰਤ ਦੀ ਕਮਾਈ ਸੌਖੀ ਨਹੀਂ। ਕਿਉਂ? ਕਿਉਂਕਿ ਜਨਮ ਜਨਮਾਂਤਰਾਂ ਤੋਂ ਸਾਡੀ ਸੁਰਤ ਮਾਇਆ ਦੇ ਬਹੁਰੰਗਾਂ ਵਿੱਚ ਪ੍ਰਵਿਰਤ ਹੋ ਕੇ ਰਸ ਲਈ ਨਵੀਨਤਾ ਜਾਂ ਭਿੰਨਤਾ ਲੋੜਦੀ ਹੈ, ਨਹੀਂ ਤਾਂ ਉਚਾਟ ਹੋ ਕੇ ਚੁੱਪ ਚੁੱਪੀ 'ਤੇ ਖਿਸਕ ਜਾਂਦੀ ਹੈ। ਮਾਇਆ ਬਚਿੱਤਰ ਬਚਿੱਤਰ ਬਿਮੋਹਤ ਬਿਰਲਾ ਬੂਜੈ ਕੋਏ। ਇਸ ਲਈ ਸਾਡੇ ਸਤਿਗੁਰਾਂ ਨੇ ਸਾਡੀ ਸੁਰਤ ਨੂੰ ਅਨੇਕਾਂ ਮਾਇਕੀ ਰਸਾਂ ਤੋਂ ਮੋੜਨ ਲਈ ਪ੍ਰਭੂ ਦੀ ਅਨੰਤ ਤਰੰਗਾਂ ਵਾਲੀ ਰਸੀਲੇ ਅਤੇ ਵਿਸਮਾਦੀ ਸਿਫਤ ਸਲਾਹ ਅਤੇ ਰੰਗੀਲੀ ਪ੍ਰੇਮਾ ਭਗਤੀ ਦੇ ਬਾਰੰਬਾਰ ਸਿਮਰਨ ਅਭਿਆਸ ਦੁਆਰਾ ਨਵੀਂ ਅਤੇ ਉਚੇਰੀ ਜੀਵਨ ਸੇਧ ਵੱਲ ਤੋਰਿਆ ਹੈ। ਇਸ ਤਰ੍ਹਾਂ ਸਾਡੀ ਸੁਰਤ ਮਾਇਕੀ ਰਸਾਂ ਕਸਾਂ ਵਿੱਚੋਂ ਨਿਕਲ ਕੇ ਪ੍ਰਭੂ ਪ੍ਰੇਮ, ਪ੍ਰਭੂ ਦੀ ਵਿਸਮਾਦੀ ਸਿਫਤ, ਪ੍ਰੇਮ, ਪਿਆਰ, ਚੁਪ੍ਰੀਤ, ਸ਼ੁਕਰ, ਅਰਦਾਸ, ਭੈ ਭਾਵਨੀ ਅਤੇ ਬੈਰਾਗ ਦੇ ਇਲਾਹੀ ਵਲਵਲਿਆਂ ਵਿੱਚ ਉਡਾਰੀਆਂ ਲਾਉਂਦੀ ਹੈ। ਹਾਂਜੀ ਸਤਿਗੁਰਾਂ ਨੇ ਸਾਨੂੰ ਬਾਰੰਬਾਰ ਸਿਮਰਨ ਅਭਿਆਸ ਕਮਾਈ ਦਾ ਹੁਕਮ ਦਿੱਤਾ ਹੈ, ਪਰ ਇਹ ਜਿਹੜਾ ਸਿਮਰਨ ਕਰਨਾ ਹੈ ਇਹ ਵਿਸਮਾਦੀ ਸਿਫਤ ਸਲਾਹ ਅਤੇ ਰੰਗੀਲੀ ਪ੍ਰੇਮਾ ਭਗਤੀ ਦੁਆਰਾ ਅਭਿਆਸ ਕਰਨਾ ਹੈ ਬਾਰੰਬਾਰ। ਕਿਉਂ ਸਿਫਤ ਸਲਾਹ ਦੁਆਰਾ ਅਤੇ ਰੰਗੀਲੀ ਪ੍ਰੇਮਾ ਭਗਤੀ ਦੁਆਰਾ ਕਿਉਂ ਅਭਿਆਸ ਕਰਨਾ ਹੈ? ਕਿਉਂਕਿ ਜਦੋਂ ਅਸੀਂ ਸਿਫਤ ਸਲਾਹ ਦੁਆਰਾ ਸਿਮਰਨ ਦਾ ਬਾਰੰਬਾਰ ਅਭਿਆਸ ਕਰਦੇ ਹਾਂ ਤਾਂ ਹਿਰਦੇ ਵਿੱਚ ਵਿਸਮਾਦੀ ਸਿਫਤ ਪ੍ਰੇਮ ਪਿਆਰ ਚੁੱਪ ਪ੍ਰੀਤ ਸ਼ੁਕਰ ਅਰਦਾਸ ਭੈ ਭਾਵਨੀ ਅਤੇ ਬੈਰਾਗ ਦੇ ਇਲਾਹੀ ਵਲਵਲਿਆਂ ਵਿੱਚ ਸਾਡੀ ਸੁਰਤ ਉਡਾਰੀਆਂ ਲਾਉਂਦੀ ਹੈ। ਸੂਚੋਂ ਕਿ ਪਿੱਛੇ ਪੜ੍ਹਿਆ ਕਿ ਮਨ ਦਾ ਸੁਭਾਅ ਹੈ ਇਹ ਅਲੱਗ ਅਲੱਗ ਤਰ੍ਹਾਂ ਦੇ ਮਾਇਕੀ ਰਸ ਲੈਣ ਦਾ ਇਸਨੂੰ ਸੁਭਾਅ ਪਿਆ ਹੋਇਆ ਹੈ ਅਤੇ ਜਦ ਇਸਨੂੰ ਇਹ ਰਸ ਨਹੀਂ ਮਿਲਦੇ ਤਾਂ ਨਵੇਂ ਤੋਂ ਨਵਾਂ ਰਸ ਨਹੀਂ ਮਿਲਦਾ ਤਾਂ ਉਚਾਟ ਹੋ ਕੇ ਇਹ ਕਿਸੇ ਹੋਰ ਪਾਸੇ ਖਿਸਕ ਜਾਂਦਾ ਹੈ। ਸੋ ਇਸ ਲਈ ਸਾਨੂੰ ਪ੍ਰੇਮਾ ਭਗਤੀ ਦੁਆਰਾ ਬਾਰੰਬਾਰ ਸਿਮਰਨ ਅਭਿਆਸ ਕਮਾਈ ਕਰਨਾ ਦ੍ਰਿੜਾਇਆ ਗਿਆ ਹੈ ਕਿਉਂਕਿ ਇਸ ਵਿੱਚ ਜਿਹੜੇ ਅਲੱਗ ਅਲੱਗ ਤਰ੍ਹਾਂ ਦੇ ਵਲਵਲੇ ਉੱਠਦੇ ਹਨ ਪ੍ਰੇਮ ਪਿਆਰ ਚੁਪਰੀਤ ਸ਼ੁਕਰ ਅਰਦਾਸ ਪੈ ਭਾਵਨੀ ਬੈਰਾਗ ਵਿਸਮਾਦੀ ਸਿਫਤ ਇਸ ਤਰ੍ਹਾਂ ਮਨ ਦਾ ਸੁਭਾਅ ਵੀ ਕਾਇਮ ਰਿਹਾ ਉਸਨੂੰ ਅਲੱਗ ਅਲੱਗ ਤਰ੍ਹਾਂ ਦੇ ਰੰਗ ਮਿਲਦੇ ਹਨ ਇਸ ਲਈ ਇਹ ਖਿਸਕਦਾ ਨਹੀਂ ਫਿਰ ਇਸ ਤੋਂ। ਸੋ ਫਿਰ ਮਹਾਂਪੁਰਖਾਂ ਦੇ ਲਫ਼ਜ਼ਾਂ ਵਿੱਚ ਦੁਹਰਾ ਦੇਈਏ ਕਿ ਇਹ ਸ਼ਬਦ ਸੁਰਤ ਦੀ ਕਮਾਈ ਸੌਖੀ ਨਹੀਂ ਕਿਉਂਕਿ ਜਨਮਾਂ ਜਨਮਾਂਤਰਾਂ ਤੋਂ ਸਾਡੀ ਸੁਰਤ ਮਾਇਆ ਦੇ ਬਹੁਰੰਗਾਂ ਵਿੱਚ ਪ੍ਰਵਿਰਤ ਹੋ ਕੇ ਰਸ ਲਈ ਕੋਈ ਨਵੀਨਤਾ ਜਾਂ ਭਿੰਨਤਾ ਲੋੜਦੀ ਹੈ ਨਹੀਂ ਤਾਂ ਉਚਾਟ ਹੋ ਕੇ ਚੁੱਪ ਚੁਪੀਤੇ ਹੀ ਖਿਸਕ ਜਾਂਦੀ ਹੈ। ਮਾਇਆ ਚਿੱਤਰ ਵਿਚਿੱਤਰ ਵਿਮੋਹਤ ਬਿਰਲਾ ਬੂਝੈ ਕੋਏ। ਇਸ ਲਈ ਸਤਿਗੁਰਾਂ ਨੇ ਸਾਡੀ ਸੁਰਤ ਨੂੰ ਅਨੇਕਾਂ ਮਾਇਕੀ ਰਸਾਂ ਤੋਂ ਮੋੜਨ ਲਈ ਪ੍ਰਭੂ ਦੀ ਅਨੰਤ ਤਰੰਗਾਂ ਵਾਲੀ ਰਸੀਲੀ ਅਤੇ ਵਿਸਮਾਦੀ ਸਿਫਤ ਸਲਾਹ ਅਤੇ ਰੰਗੀਲੀ ਪ੍ਰੇਮਾ ਭਗਤੀ ਦੇ ਬਾਰੰਬਾਰ ਸਿਮਰਨ ਅਭਿਆਸ ਦੁਆਰਾ ਨਵੀਂ ਅਤੇ ਉਚੇਰੀ ਜੀਵਨ ਸੇਧ ਵੱਲ ਤੋਰਿਆ ਹੈ। ਇਸ ਤਰ੍ਹਾਂ ਸਾਡੀ ਸੁਰਤ ਮਾਇਕੀ ਰਸਾਂ ਕਸਾਂ ਵਿੱਚੋਂ ਨਿਕਲ ਕੇ ਪ੍ਰਭੂ ਦੀ ਵਿਸਮਾਦੀ ਸਿਫਤ ਪ੍ਰੇਮ ਪਿਆਰ ਚੁੱਪ ਪ੍ਰੀਤ ਸ਼ੁਕਰ ਅਰਦਾਸ ਪੈ ਭਾਵਨੀ ਅਤੇ ਬੈਰਾਗ ਦੇ ਇਲਾਹੀ ਵਲਵਲਿਆਂ ਵਿੱਚ ਉਡਾਰੀ ਲਾਉਂਦੀ ਹੈ। ਇਸ ਲਈ ਸ਼ਬਦ ਸੁਰਤ ਦੇ ਮੇਲ ਲਈ ਜਾਂ ਮਨਮੁਖ ਤੋਂ ਗੁਰਮੁਖ ਬਣਨ ਲਈ ਭਾਵਨਾ ਸਹਿਤ ਅੰਤਰਮੁਖੀ ਹੋ ਕੇ ਸਿਮਰਨ ਕਰਨਾ ਜ਼ਰੂਰੀ ਹੈ। ਹਾਂਜੀ ਇਹ ਸਾਨੂੰ ਅੱਜ ਦੇ ਲੇਖ ਦਾ ਮੁੱਖ ਉਪਦੇਸ਼ ਹੈ ਕਿ ਸ਼ਬਦ ਸੁਰਤ ਦੇ ਮੇਲ ਲਈ ਜਾਂ ਮਨਮੁਖ ਤੋਂ ਗੁਰਮੁਖ ਬਣਨ ਲਈ ਭਾਵਨਾ ਸਹਿਤ ਅੰਤਰਮੁਖੀ ਹੋ ਕੇ ਸਿਮਰਨ ਕਰਨਾ ਜ਼ਰੂਰੀ ਹੈ। ਪ੍ਰਭ ਕਹਿ ਸਿਮਰਨ ਅਨਦਿਨ ਜਾਗੈ ਬਾਰੰਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਇਹ ਮਨ ਤੰਤਰ ਪੀਐ। ਗੁਰਬਾਣੀ ਵਿਚਾਰ ਲੇਖ ਨੰਬਰ 123 ਸਿਮਰਨ ਭਾਗ 14।